ਬਹੁਤਾ ਕਰਮ ਲਿਖਿਆ ਨਾ ਜਾਏ।
ਮਹਾਰਾਜ ਅਸੀਂ ਮੰਨ ਲਿਆ ਸਿੱਧ ਕਹਿਣ ਲੱਗੇ ਭੇਦ ਉਹਦੇ ਕਿੰਨੀ ਬੇਅੰਤ ਹੈ, ਤੇ ਆਪ ਦੱਸੋ ਉਸ ਦਾ ਕਰਮ ਤਾਂ ਦੱਸੋ ਕਿੱਡਾ ਕੁ ਵੱਡਾ ਹੈ। ਮਹਾਰਾਜ ਕਹਿੰਦੇ ਸਿੱਧੋ ਕਰਮ ਜਿਹੜਾ ਕਰਤੱਬ ਹੈ ਨਾ ਉਸ ਪਰਮੇਸ਼ਰ ਦਾ ਜੱਗ ਦੇ ਰਚਨ ਦਾ, ਇਹ ਵੀ ਬਹੁਤ ਵੱਡਾ ਹੈ। ਉਸਦੇ ਕਰਤੱਬ ਨੂੰ ਕੋਈ ਲਿਖ ਨਹੀਂ ਸਕਦਾ ਕਿ ਜੀ ਜੇ ਨਾਮ ਜਾਣੇ ਲਿਖਿਆ ਜਾਵੇ। ਲਿਖਣ ਵਿੱਚ ਵੀ ਇਸ ਪ੍ਰਕਾਰ ਲਿਖਿਆ ਨਹੀਂ ਜਾਂਦਾ। ਸਾਰੀ ਧਰਤੀ ਦੇ ਕਾਗਜ਼ ਬਣਾ ਦਈਏ, ਸੱਤਾਂ ਦੀਪਾਂ ਦੇ ਅਰਸ਼ਾਈ ਬਣਾ ਦਈਏ, ਬਨਸਪਤੀ ਕਲਮਾ ਬਣਾ ਦਈਏ, ਫਿਰ ਵੀ ਲਿਖਿਆ ਨਹੀਂ ਜਾਂਦਾ ਕਿਸੇ ਪ੍ਰਕਾਰ ਲਿਖਣ ਤੋਂ ਇਕੱਠ ਹੈ। ਉਹਦਾ ਕਰਤੱਬ ਕਿਵੇਂ ਜੀਆਂ ਦੀ ਪਾਲਣਾ ਕਰਦਾ ਹੈ, ਕਿਵੇਂ ਉਹਨਾਂ ਨੂੰ ਰੋਜੀ ਦਿੰਦਾ ਹੈ, ਕਿਵੇਂ ਉਹਨਾਂ ਦੀ ਉਮਰ ਬਣਾਉਂਦਾ ਹੈ, ਕਿਵੇਂ ਉਹਨਾਂ ਦੇ ਵਕਤ ਵੱਖੋ ਵੱਖਰੇ ਸੁੱਖ ਦੇ ਸਾਧਕਾਂ ਦੇ ਜਿਹੜੇ ਨਿਰਣਾ ਹੈ, ਇਹ ਉਹਦਾ ਕਰਤੱਬ ਹੈ। ਇਹ ਕਿਸੇ ਦੇ ਪਾਸੇ ਲਿਖਾਰੀ ਦੇ ਪਾਸੇ ਲਿਖਿਆ ਨਹੀਂ ਜਾ ਸਕਦਾ। ਉਹਦਾ ਕਰਮ ਬਖਸ਼ੀ ਜਿਹੜੀ ਹੈ ਉਹਦੀ ਨਜ਼ਰ ਕਿਰਪਾਲਤਾ ਇਹ ਵੀ ਲਿਖਤ ਚ ਨਹੀਂ ਆਉਂਦੀ ਹੈ। ਤੇ ਬਹੁਤਾ ਕਰਮ ਹੈ ਜਿਹੜਾ ਸੰਸਾਰ ਬਣਾਇਆ ਬੇਅੰਤ, ਇਹ ਵੀ ਲਿਖਣ ਦੇ ਅੰਦਰ ਨਹੀਂ ਆਉਂਦਾ। ਇੱਕ ਜੂਨ ਦੀਆਂ ਚੀਜ਼ਾਂ ਨਹੀਂ ਲਿਖੀਆਂ ਜਾ ਸਕਦੀਆਂ। ਕਿੰਨੀਆਂ ਕੀੜੀਆਂ ਕੋਈ ਕਿੰਨੀਆਂ ਲਿਖ ਦੂ, ਕਿੰਨੀਆਂ ਕਹਿਣ।
ਵੱਡਾ ਦਾਤਾ ਤਿਲ ਨਾ ਕਮਾਏ,
ਵੱਡਾ ਦਾਤਾ ਤਿਲ ਨਾ ਕਮਾਏ। ਉਹ ਪਰਮੇਸ਼ਰ ਸਭ ਤੋਂ ਵੱਡਾ ਹੈ ਅਤੇ ਦਾਤਾ ਹੈ, ਸਾਰਿਆਂ ਨੂੰ ਦਾਤਾ ਦੇਣ ਵਾਲਾ ਜੀ ਵੱਡਾ ਤਾਂ ਹੈ। ਹੋਰ ਤਾਂ ਦਾਤੇ ਦੇ ਮਾਰੇ ਕਹਿੰਦੇ ਦਾਤਾ ਹੈ ਵੱਡਾ। ਉਹ ਕਿਸੇ ਪ੍ਰਕਾਰ ਦੀ ਉਹਦੇ ਅੰਦਰ ਇੱਛਾ ਨਹੀਂ, ਵਾਸ਼ਨਾ ਨਹੀਂ ਹੈ। ਉਸ ਦਾਤਿਆਂ ਦੇ ਅੰਦਰ ਇੱਛਾ ਹੁੰਦੀ ਹੈ, ਕੋਈ ਵਾਸ਼ਨਾ ਦੇ ਵਧੇ ਦਾਨ ਕਰਦੇ ਹੈ। ਮਹਾਰਾਜ ਸਾਹਿਬ ਅੰਦਰ ਕੋਈ ਵਾਸ਼ਨਾ ਨਹੀਂ ਹੈ, ਵੱਡਾ ਦਾਤਾ
ਤਿਲ ਨਾ ਤਮਾਏ।
ਵੀ ਤਮਾ ਉਹਨੂੰ ਖਾਸ ਨਹੀਂ ਕਿ ਮੈਨੂੰ ਇਹਦਾ ਇਹ ਵਿਜੇ ਮਿਲੇ, ਮੈਂ ਇਹਨਾਂ ਨੂੰ ਦਾਤ ਦਿੰਦਾ ਹਾਂ। ਕਿਉਂ ਤਿਲ ਜਿੰਨੀ ਵੀ ਤਮਾ ਖਾਸ ਨਹੀਂ ਉਹਦੇ ਅੰਦਰ, ਤੇ ਤਿਲ ਜਿੰਨੀ ਵੀ ਤਮਾ ਕਮੋ ਗੁਣੀ ਉਹਦੇ ਅੰਦਰ ਕ੍ਰੋਧ ਨਹੀਂ ਹੈ। ਜਿਵੇਂ ਦਾਨੀ ਦਾਨ ਕਰਕੇ ਮਗਰੋਂ ਗੁੱਸਾ ਪ੍ਰਗਟ ਕਰਦੇ ਕਿ ਮੈਂ ਕਾਹਨੂੰ ਇਹਨੂੰ ਦਾਨ ਦੇਣਾ ਸੀ, ਅਤੇ ਉਹ ਕਮੋ ਗੁਣ ਵੀ ਉਹਦੇ ਅੰਦਰ ਹੈ ਨਹੀਂ। ਕੰਮ ਨਾ ਅੰਧੇਰੇ ਦਾ ਹੁੰਦਾ ਹੈ, ਅੰਧੇਰਾ ਗਿਆਨ ਦਾ ਵੀ ਥੋੜੇ ਮਾਤਰ ਵੀ ਚਲ ਜਿੰਦਾ ਨਹੀਂ ਹੈ।
ਕੇਤੇ ਮੰਗ ਹੈ ਜੋਧ ਅਪਾਰ,
ਫਿਰ ਮਹਾਰਾਜ ਉਹ ਤੋਂ ਮੰਗਦੇ ਵੀ ਮੰਗਦੇ ਜਿਵੇਂ ਪਾਤਸ਼ਾਹ ਦਾਨੀ ਹੁੰਦੇ ਉਹਨਾਂ ਕੋਲੋਂ ਮੰਗਦੇ ਮੰਗਦੇ ਹੈ। ਮਹਾਰਾਜ ਕਹਿੰਦੇ ਹਾਂ ਭਾਈ ਉਸ ਪਰਮੇਸ਼ਰ ਦੇ ਪਾਸਿਆਂ ਜੀ, ਕਿਤਨੇ ਜੋਧੇ ਸੂਰਮਤਾਈ ਮੰਗਦੇ ਹੈ, ਰਾਵਣ ਵਰਗੇ, ਮਹਿ ਰਾਵਣ ਵਰਗੇ ਬੜੇ ਬੜੇ ਜਿਹੜੇ ਦੁਨੀਆਂ ਦੇ ਵਿੱਚ ਹੋਏ ਹੈ, ਇਸੇ ਪ੍ਰਕਾਰ ਹੈ। ਉਹਨਾਂ ਨੇ ਸੂਰਮਤਾਈ ਮੰਗੀ ਹੈ ਕਿ ਅਸੀਂ ਜੰਗ ਕਰੀਏ, ਈਸ਼ਵਰ ਦੇ ਨਾਲ ਜੰਗ ਕਰੀਏ, ਯੁੱਧ ਕਰੀਏ। ਇਸ ਪ੍ਰਕਾਰ ਯੁੱਧ ਹੀ ਮੰਗਿਆ ਉਹਨਾਂ ਨੇ ਪਾਰਾਵਾਰ ਤੋਂ ਰਹਿਤ। ਕਿਤਨੇ ਜੋਧਾ ਜੋਧੜੀਆਂ ਮਿਹਨਤਾਂ ਮੰਗਦੇ ਹੈ ਕਿ ਅਸੀਂ ਮਿਹਨਤ ਕਰੀਏ। ਫਰੀਦ ਯੋਧ ਹੀ ਕਰਦਾ ਰਿਹਾ, 12 ਸਾਲ ਭੁੱਖਾ ਹੀ ਰਿਹਾ, 12 ਸਾਲ ਫਲ ਫੁੱਲ ਹੀ ਖਾਂਦਾ ਰਿਹਾ, 12 ਸਾਲ ਖੂਹ 'ਚ ਹੀ ਲਮਕਦਾ ਰਿਹਾ। ਇਉਂ ਜੋਧੜੀਆਂ ਮਿਹਨਤਾਂ ਕਰਨੀਆਂ, ਪਾਰਾਵਾਰ ਤੋਂ ਰਹਿਤ ਕਿਤਨੇ ਹੀ ਮੰਗਦੇ ਹੈ। ਕਿਤਨੇ ਜੋਧੇ ਰਥੀ 1000 ਨਾਲ ਜੰਗ ਕਰਨ ਵਾਲਾ, ਰਥੀ ਮਹਾਰਥੀ, ਮਹਾਰਥੀ 10,000 ਨਾਲ ਜੰਗ ਕਰਨ ਵਾਲਾ, ਅਕਰਥੀ ਅਣਗਿਣਤਾਂ ਨਾਲ ਜੰਗ ਕਰਕੇ ਫਤਿਹ ਪਾਉਣ ਵਾਲਾ, ਇਉਂ ਯੁੱਧ ਨੂੰ ਮੰਗਦੇ ਹੈ। ਜੋਧੇ ਸੂਰਮੇ ਤਾਰਾਵਾਰ ਤੋਂ ਰਹਿਤ ਕਿਤਨੇ
ਚੇਤਿਆ ਗਣਤ ਨਹੀਂ ਵਿਚਾਰ,
ਕਿਤਨੇ ਮਨ ਬਾਣੀ ਸਰੀਰ ਆਦਿਕਾਂ ਨੂੰ ਜਿੱਤਣ ਰੂਪ ਯੁੱਧ ਮੰਗਦੇ ਹੈ ਕਿ ਅਸੀਂ ਮਨ ਨੂੰ ਜਿੱਤ ਲਈਏ, ਅਸੀਂ ਇੰਦਰੀਆਂ ਨੂੰ ਜਿੱਤ ਲਈਏ, ਅਸੀਂ ਸਰੀਰ ਨੂੰ ਕੁਸੰਗਤ ਵੱਲੋਂ ਜਿੱਤ ਲਈਏ। ਇਉਂ ਜੋਧੇ ਪਾਰਾਵਾਰ ਤੋਂ ਰਹਿਤ ਕਿਤਨੇ ਇਸ ਤਰ੍ਹਾਂ ਮੰਗਦੇ ਹਨ।
ਚੇਤਿਆ ਗਣਤ ਨਹੀਂ ਵਿਚਾਰ,
ਕਿਤਨੇ ਹੋਰ ਵੀ ਮੰਗਦੇ ਹੈ, ਗਣਤ ਨਹੀਂ ਵਿਚਾਰ, ਜਿਨ੍ਹਾਂ ਦੀ ਗਿਣਤੀ ਨਹੀਂ ਆਉਂਦੀ। ਨਿਰਣਾ ਕਰਕੇ ਵਿਚਾਰੀਏ ਕਿੰਨੇ ਕੁ ਹੈ, ਇਹ ਵੀ ਨਹੀਂ। ਕਿਤਨੇ ਕੁ ਇਹੋ ਜਿਹੇ ਜਿਹੜੇ ਗਣਤ ਨਹੀਂ ਵਿਚਾਰ, ਜਿਨ੍ਹਾਂ ਨੂੰ ਵਿਚਾਰ ਹੀ ਨਹੀਂ ਹੈ ਕੋਈ, ਉਹ ਇਹੋ ਜਿਹੇ ਮੰਗਦੇ ਬਿਨਾਂ ਵਿਚਾਰ ਤੋਂ ਹੀ ਮੰਗੀ ਜਾਂਦੇ, ਸਾਨੂੰ ਆਹ ਦੇ ਦੇ, ਸਾਨੂੰ ਆਹ ਦੇ ਦੇ। ਉਹਨਾਂ ਨੂੰ ਵਿਚਾਰ ਨਹੀਂ ਹੈ ਕਿ ਇਹਦਾ ਫਲ ਸਾਨੂੰ ਕੀ ਮਿਲੇਗਾ, ਇਹ ਮੰਗੀ ਜਾਂਦੇ ਆ ਮੂੰਹੋਂ। ਉਹ ਇਤਨੇ ਇਹੋ ਜਿਹੇ ਕਿਤਨੇ ਇਹੋ ਜਿਹੇ ਵੀ ਹਨਗੇ ਕਿ ਕੋਈ ਗਣਤ ਨਹੀਂ ਵਿਚਾਰ, ਕਿਤਨੇ ਗਣਤ ਜੋਤਿਸ਼ ਦੀ ਵਿਚਾਰ ਨੂੰ ਮੰਗਦੇ ਹੈ, ਉਹਨਾਂ ਨੂੰ ਜੋਤਿਸ਼ ਦੀ ਵਿਚਾਰ ਹੀ ਬਖਸ਼ਦਾ ਹੈ। ਇਹ ਕਿਹਾ ਗਣਤ ਨਹੀਂ, ਕਿਤਨੇ ਉਹਦੀ ਗਿਣਤੀ ਨਹੀਂ ਗਿਣੀ ਜਾਂਦੀ। ਜੇ ਵਿਚਾਰ ਨੂੰ ਕਰੋ ਕਿੰਨੇ ਕੁ ਮੰਗਦੇ ਹੈ, ਸੋ ਨਹੀਂ ਵਿਚਾਰ ਜਿਨ੍ਹਾਂ ਨੂੰ, ਤੇ ਕਿੰਨੇ ਗਣਤ ਨਹੀਂ, ਕਿੰਨੇ ਗਿਣਤੀਆਂ ਨਹੀਂ ਕਰਦੇ, ਹਰ ਵਕਤ ਵਿਚਾਰ ਕੀ ਪਏ ਰਹਿੰਦੇ ਹਨ ਮੰਗਤੇ।
ਖਪਤ ਹੈ ਵੇਕਾਰ,
ਕਿਤਨੇ ਹੀ ਵਕਾਰਾਂ ਨੂੰ ਮੰਗਦੇ ਕਿ ਸਾਨੂੰ ਮਹਾਰਾਜ ਵਕਾਰ ਹੀ ਭੋਗਣ ਨੂੰ ਮਿਲਣ। ਉਹ ਖਪ ਖਪ ਕੇ ਉਹਨਾਂ ਦੀਆਂ ਜ਼ਿੰਦਗੀਆਂ ਟੁੱਟ ਜਾਂਦੀਆਂ, ਵਕਾਰ ਭੋਗਦੀਆਂ ਦੀਆਂ। ਉਹ ਪਰਮੇਸ਼ਰ ਦੀ ਇਹ ਵੀ ਦਾਤ ਹੀ ਦਿੱਤੀ ਹੈ, ਵਕਾਰੀਆਂ ਨੇ ਵਕਾਰ ਹੀ ਮੰਗੇ, ਜਿਵੇਂ ਚੋਰਾਂ ਨੇ ਚੋਰੀ ਮੰਗੀ ਹੈ ਮਹਾਰਾਜ ਦੇ ਪਾਸੋਂ। ਦਸਮ ਪਾਤਸ਼ਾਹ ਦੇ ਪਾਸੋਂ ਇੱਕ ਚੋਰ ਨੇ ਕਿਹਾ ਜੀ 3 ਚੋਰੀਆਂ ਕਰਨ ਦੀ ਮੈਨੂੰ ਬਖਸ਼ਿਸ਼ ਕਰੋ, ਤੇ ਫਿਰ ਮੈਂ ਚੌਥਾ ਚੋਰੀ ਨਹੀਂ ਕਰਾਂਗਾ। ਸਤਿਗੁਰੂ ਜੀ ਦਾ ਉਸ ਵੇਲੇ ਆਨੰਦ ਕਾਰਜ ਹੋਇਆ ਸੀ ਗੁਰੂ ਕੇ ਲਾਹੌਰ ਵਿੱਚ ਮਾਤਾ ਅਜੀਤ ਕੌਰ ਦੇ ਨਾਲ। ਇਹਨਾਂ ਜਿਸ ਵਕਤ ਇਹ ਸੁਖਣਾ ਸੁਖੀ ਤੇ 3 ਸਿੱਖਾਂ ਦੇ ਖੀਸੇ ਨੇ ਕੱਟ ਲਏ, ਇਹਦਾ ਪਤਾ ਨਹੀਂ ਲੱਗਾ। 3 ਨੇ ਦੀਵਾਨ ਵਿੱਚ ਆ ਫਰਿਆਦ ਕੀਤੀ ਸੀ ਅਨੰਦਪੁਰ ਸਾਹਿਬ ਕਿ ਮਹਾਰਾਜ ਸਾਡੇ ਖੀਸੇ ਕੱਟੇ ਗਏ। ਮਹਾਰਾਜ ਕਹਿੰਦੇ ਬੈਠ ਜਾਓ ਭਾਈ, ਕੋਲੇ ਬਿਠਾ ਲਏ ਸਤਿਗੁਰਾਂ ਨੇ। ਫਿਰ ਚੌਥੇ ਦਾ ਖੀਸਾ ਜਦੋਂ ਕੱਟਿਆ ਗਿਆ, ਉਹਨੂੰ ਚੌਥੇ ਨੇ ਆ ਫਰਿਆਦ ਕੀਤੀ, ਮਹਾਰਾਜ ਸਾਹਿਬ ਨੇ ਉਹਨੂੰ ਵੀ ਪਾਸ ਬਿਠਾ ਲਿਆ। ਇੱਕ ਸਿੱਖ ਨੂੰ ਕਿਹਾ ਕਿ ਉਹਦੇ ਲਾਲ ਪੱਗ ਬੰਨੀ ਹੈ, ਹੱਥ ਵਿੱਚ ਮਾਲਾ ਫੜੀ ਹੋਈ ਹੈ, ਤੇ ਉਹ ਕੋਈ ਠੱਗ ਹੈ ਹੋਰ ਨੀ ਕੋਈ, ਜਾਂ ਉਹਨੂੰ ਫੜ ਲਿਆ। ਮਾਤਾ ਸਾਹਿਬ ਜੀ ਕੋਈ ਆਗਿਆ ਪਾ ਕੇ ਸਿੱਖ ਗਏ, ਜਾ ਕੇ ਉਹਨੂੰ ਪਕੜ ਲਿਆ ਨਿਸ਼ਾਨੀ ਤੋਂ। ਉਹਨੂੰ ਕਿਹਾ ਤੈਨੂੰ ਸਿੱਖਿਆ ਸਿੱਖਿਆ ਵੀ ਤੈਨੂੰ ਚੋਰੀਆਂ ਮਾਰਾ ਮੇਰੀਆਂ ਮਾਫ਼ ਕਰਿਓ, ਲੁਕੋ ਕੇ ਰੱਖਿਓ ਤੇ ਫਿਰ ਚੌਥੀ ਕਿਉਂ ਕੀਤੀ? ਉਹ ਮੁਸ਼ਕਾਂ ਦੇ ਕੇ ਉਹਦੇ ਪਾਸੋਂ ਸਿੱਖਾਂ ਦਾ ਕਹਿ ਰਿਹਾ, ਧੰਨ ਮਹਾਰਾਜ ਜੀ ਨੇ ਕਿਰਪਾ ਕਰਕੇ ਦਵਾਤਾ ਤੇ ਉਹਨੂੰ ਦੇਸ਼ ਨਿਕਾਲਾ ਦੇਤਾ ਕਿ ਮੁੜ ਕੇ ਅਨੰਦਪੁਰ ਸਾਹਿਬ ਚ ਨਾ ਬਣੀ। ਤੈਨੂੰ ਕੈਦ ਕਰ ਦੇਣਾ ਸੀ ਪਰ ਸਾਡੀ ਸ਼ਾਦੀ ਦੀ ਖੁਸ਼ੀ ਸੀ, ਇਸ ਕਰਕੇ ਤੈਨੂੰ ਕੈਦ ਨੀ ਅਸੀਂ ਕਰਦੇ। ਇਸ ਪ੍ਰਕਾਰ ਕਿਤਨੇ ਹੀ ਬਿਨਾਂ ਵਿਚਾਰ ਇਸ ਪ੍ਰਕਾਰ ਖੜ ਚੁੱਕੇ ਵਿਕਾਰ, ਉਹ ਵਿਕਾਰਾਂ ਵਿੱਚ ਖਪ ਕੇ ਟੁੱਟਣ ਵਾਸਤੇ ਇਹੋ ਚੀਜ਼ਾਂ ਹੀ ਮੰਗਦੇ ਹਨ।
ਕੇਤੇ ਲੈ ਲੈ ਮੁਕਰ ਪਾਏ,
ਖਪ ਚੁੱਕੇ ਵਿਕਾਰ ਕਿਤਨੇ ਖਪੇ ਹੋਏ ਵਿਕਾਰਾਂ ਵਿੱਚ, ਉਹਨਾਂ ਟੁੱਟਣਾ ਮੰਗਦੇ ਜੀ ਸਾਡੇ ਵਿਕਾਰਾਂ ਵੱਲੋਂ ਮਨ ਟੁੱਟ ਜਾਵੇ। ਇਸ ਗੱਲ ਨੂੰ ਵੀ ਕਿਤਨੇ ਮੰਗ ਤੇ ਮੰਗਦੇ ਹਨ,
ਕੇਤੇ ਲੈ ਲੈ ਮੁਕਰ ਪਾਏ,
ਕਿਤਨੇ ਲੈ ਲੈ ਕੇ ਪਦਾਰਥ ਸੁਖਰੇ ਸ਼ਾਹ ਵਾਂਗੂ ਮੁਕਰ ਪੈਂਦੇ ਹਨ। ਜਿਵੇਂ ਸੁਖਰੇ ਸ਼ਾਹ ਸੀ ਗੁਰੂ ਦਸਮ ਪਾਤਸ਼ਾਹ ਦੇ ਹਜ਼ੂਰ, ਇਹਨੂੰ ਸੁਖਰੇ ਨੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਸ ਹਲਵਾਈ ਨੇ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਇਹ ਮੇਰੇ ਪਾਸੋਂ ਬਹੁਤ ਸਾਰਾ ਦੁੱਧ ਤੇ ਪੇੜੇ ਰੋਜ਼ ਖਾਇਆ ਆਉਂਦਾ ਰਿਹਾ ਹੈ ਤੇ ਦੁਕਾਨ ਦਾ ਹਿਸਾਬ ਬੜਾ ਹੋ ਗਿਆ ਸੱਚੇ ਪਾਤਸ਼ਾਹ। ਇਹ ਕਹਿੰਦਾ ਗੁਰੂ ਸਾਹਿਬ ਜੀ ਦੇਣਗੇ ਤੇ ਲਿਖਾ ਕੇ ਆਪਦਾ ਨਾਂ ਆਉਂਦਾ ਰਿਹਾ, ਹੁਣ ਕੀ ਆ ਗਿਆ? ਸਤਿਗੁਰੂ ਜੀ ਨੇ ਕਿਹਾ ਕਿਉਂ? ਅਤੇ ਮਹਾਰਾਜ ਜੀ ਕਹਿ ਕੇ ਤੇ ਲੈ ਲੈ ਮੁਕਰ ਪਾਏ, ਜੋ ਕਿਤਨੇ ਲੈ ਲੈ ਕੇ ਮੁਕਰ ਪੈਂਦੇ ਹੈ। ਸਤਿਗੁਰੂ ਸਾਹਿਬ ਕਹਿਣਗੇ ਅਗਲੀ ਧੁੱਪ ਪੜਾ ਕੇ ਜੀ ਹੋਰ ਇੰਨੇ ਸਿੱਖ ਤੁਹਾਡੇ ਬੈਠੇ ਹੈ, ਇਹ ਪੜ੍ਹ ਲੈਣ। ਸਤਿਗੁਰੂ ਸਾਹਿਬ ਹੱਸੇ ਬਹੁਤ, ਇਹ ਸੁਖਰੇ ਨੂੰ ਉਸ ਵੇਲੇ ਦੱਸਿਆ ਵੀ ਇਹੋ ਜਿਹੇ ਸਿੱਖ ਕਈ ਹੋਣਗੇ, ਆਪਣੇ ਮਦਦ ਦੀਆਂ ਤੁਕਾਂ ਪੜ੍ਹ ਲਿਆ ਕਰਨਗੇ, ਇਹ ਲੈ ਕੇ ਪਦਾਰਥ ਮੁਕਰ ਪਿਆ ਕਰਨਗੇ, ਇਹ ਚੰਗਾ ਕੰਮ ਨਹੀਂ। ਇਸੇ ਪ੍ਰਕਾਰ
ਕਿਤੇ ਲੈ ਲੈ ਮੁਕਰ
ਲੈ ਲੈ ਕੇ ਪਦਾਰਥਾਂ ਨੂੰ ਖਾਈ ਪੀ ਜਾਂਦੇ ਹੈ ਉਧਾਰ ਲੈ ਲੈ ਕੇ, ਮਗਰੋਂ ਜਦੋਂ ਕਰਜ਼ਾ ਚੜ੍ਹਿਆ ਤਾਂ ਮੁਕਰ ਪੈਂਦੇ ਕਿ ਅਸੀਂ ਤਾਂ ਨੀ ਤੇਰਾ ਦੇਣਾ, ਜਾਂ ਦੇਸ਼ ਨਿਕਾਲਾ ਲੈ ਕੇ ਹੋਰ ਪਾਸੇ ਜਾ ਵੜਦੇ ਹੈ।
ਕਿਤੇ ਮੂਰਖ ਸਾਹੀ ਖਾਹੇ,
ਕਿਤਨੇ ਐਸੇ ਮੂਰਖ ਆਦਮੀ ਹੈ ਉਹ ਖਾਂਦੇ ਖਾਂਦੇ ਚਰਨ ਦਾਸੀਆਂ ਉਹਨਾਂ ਦੇ ਮੂੰਹ ਤੇ ਪੈਂਦੀਆਂ, ਇਹ ਡੰਡ ਮਿਲਦਾ ਉਹਨਾਂ ਦੇ ਤਾਂ ਹੀ। ਕਿਤਨੇ ਐਸੇ ਮੂਰਖ ਸਾਹੀ ਖਾਏ, ਮੂਰਖਤਾਈ ਵਿੱਚ ਦੁਨੀਆਂ ਦੀ ਖਾਹਿਸ਼ ਪਦਾਰਥਾਂ ਦੀ ਚ ਪੈ ਕੇ ਐਵੇਂ ਪਦਾਰਥਾਂ ਨੂੰ ਭੋਗੀ ਜਾਂਦੇ, ਖਾਈ ਜਾਂਦੇ ਹੈ, ਖਾਈ ਜਾਂਦੇ ਹੈ। ਕਿਤਨੇ ਮੂਰਖ ਐਸੇ ਬਸਮਝ ਹਨਗੇ, ਖਾਹੀ ਖਾਹਿਸ਼ ਕਰਕੇ ਪਦਾਰਥਾਂ ਨੂੰ ਖਾਂਦੇ ਹੀ ਖਾਂਦੇ ਹੈ, ਖਾਹੀ ਖਾ ਖਾਣ ਵਾਲੇ ਪਦਾਰਥਾਂ ਨੂੰ ਮੰਨ ਕੇ ਹਰ ਵਕਤ ਉਹਨਾਂ ਨੂੰ ਖਾਹਿਸ਼ ਹੀ ਖਾਈ ਜਾਂਦੀ ਮੂਰਖਾਂ ਨੂੰ ਐਸਿਆਂ ਨੂੰ।
ਕੇਤਿਆ ਦੁੱਖ ਦੁੱਖ ਸਦ ਮਾਰ,
ਕਿਤਨੇ ਐਸੇ ਪੁਰਖ ਹੈ ਜਿਹਨੂੰ ਦੁੱਖ ਹੀ ਚਿੰਬੜੇ ਰਹਿੰਦੇ ਹਰ ਵਕਤ, ਭੁੱਖ ਹੀ ਚਿੰਬੜੀ ਰਹਿੰਦੀ ਹੈ, ਸਦਾ ਮਾਰ ਕੁੱਟੀ ਪੈਂਦੀ ਰਹਿੰਦੀ ਹੈ। ਇਸ ਪ੍ਰਕਾਰ ਜਿਵੇਂ ਸਰਮਦ ਫਕੀਰ ਦੇ ਤਾਈ ਔਰੰਗਜ਼ੇਬ ਦੀ ਕੈਦ ਵਿੱਚ ਇਹਨੂੰ ਦੁਖੀ ਰੱਖਿਆ ਗਿਆ ਸੀ ਤੇ ਭੁੱਖਾ ਰੱਖਿਆ ਜਾਂਦਾ ਸੀ, ਲੂਣ ਦਾ ਪਿਆਲਾ ਪੀਣ ਨੂੰ ਮਿਲਦਾ ਸੀ ਤੇ ਕੁੱਟ ਪੈਂਦੀ ਸੀ। ਉਸ ਵਕਤ ਇੱਕ ਰੂਮ ਦੇ ਵਲਾਇਤ ਦਾ ਪਾਤਸ਼ਾਹ ਦਾ ਵਜ਼ੀਰ ਆਇਆ, ਉਹ ਇਹਦੇ ਪਾਸੋਂ ਕਿ 1400 ਉਲਮਾ ਤੇਰੇ ਕੋਲ ਵਿਦਵਾਨ ਹੈ, ਮੈਨੂੰ ਸਬਰ ਦਾ ਤੇ ਸ਼ੁਕਰ ਦਾ ਮਹਿਣਾ ਦੱਸ। ਇਹਨੇ ਅਰਥ ਔਰੰਗਜ਼ੇਬ ਨੂੰ ਕਰਾਏ ਉਹਨਾਂ ਵਿਦਵਾਨਾਂ ਤੋਂ, ਇਹਨੂੰ ਤਸੱਲੀ ਨਾ ਹੋਈ। ਫਿਰ ਰੂਮ ਦੇ ਬੁਲਾਇਤ ਦੇ ਵਜ਼ੀਰ ਨੂੰ ਕਿਹਾ ਕਿ ਮੈਨੂੰ ਮੈਂ ਸੁਣਿਆ ਤੇਰੀ ਕੈਦ ਵਿੱਚ ਇੱਕ ਫਕੀਰ ਹੈ, ਉਹਦੇ ਦਰਸ਼ਨ ਕਰਾ। ਇਹ ਕੈਦ ਦੇ ਵਿੱਚ ਸਰਮਦ ਫਕੀਰ ਦੇ ਪਾਸ ਜਾ ਕੇ ਦਰਸ਼ਨ ਕੀਤੇ ਇਸ ਵਜ਼ੀਰ ਨੇ, ਇਹ ਕਹਿਣ ਲੱਗਾ ਜੀ ਮੈਨੂੰ ਉੱਤਰ ਦਿਓ ਸਬਰ ਤੇ ਸ਼ੁਕਰ ਕੀ ਹੈ। ਇਹ ਕਹਿਣ ਲੱਗਾ ਵੀ ਮੈਂ ਇਸ਼ਨਾਨ ਕੀਤੇ ਨੂੰ ਬਾਹਲਾ ਚਿਰ ਹੋ ਗਿਆ ਕੈਦ ਚ ਪਏ ਨੂੰ, ਮੈਨੂੰ ਇਸ਼ਨਾਨ ਕਰਾ ਤੇ ਮੈਨੂੰ ਕਹਿਣ ਤੋਂ ਨਵਾਂ ਦੇਸ ਲਿਆਉਣ। ਉਸ ਵੇਲੇ ਮੈਂ ਇਸ਼ਨਾਨ ਕਰਾਇਆ ਮੰਗਵਾ ਕੇ ਮਸ਼ਕਾਂ ਪਾਣੀ ਨਾਲ, ਮਗਰੋਂ ਨਵਾਂ ਦਸਤਰ ਪਹਿਰ ਨੂੰ ਦਿੱਤਾ। ਦਸਤਰ ਪਹਿਰ ਕੇ ਫੇਰ ਕਹਿਣ ਲੱਗਾ ਲੈ ਤੂੰ ਵੇਖ ਮੈਂ ਤੈਨੂੰ ਉੱਤਰ ਦਿੰਦਾ ਸਾਂ। ਉਸ ਵੇਲੇ ਸ਼ਰਮਤ ਬੈਠਾ ਤੇ ਇਸ ਦੇ ਤਾਈ ਸਾਧ ਸੰਗਤ ਜੀ ਲੂਣ ਦਾ ਪਿਆਲਾ ਪੀਣ ਨੂੰ ਮਿਲਿਆ, ਇਹ ਅੱਖਾਂ ਮੀਚ ਕੇ ਇਸ ਨੂੰ ਪੀ ਲਿਆ ਤੇ ਫੇਰ ਇਹਨੂੰ ਤਾਜ ਕਰਸੀ ਸੀ ਮਹਾਰਾਜ ਸਾਹਿਬ ਨੂੰ ਦਿੱਤੀ ਹੋਈ। ਉਸ ਵੇਲੇ ਫਰੇਸ਼ਤੇ ਤੇ ਹੋਰ ਸ਼ਕਤੀਆਂ ਵਾਲੇ ਜਿੰਨੇ ਸਿੱਧ ਹੋਏ ਸਾਰੇ ਆਗਿਆ ਮੰਗਦੇ ਆਕਾਸ਼ ਵਿੱਚ ਦਿਸਣ ਲੱਗ ਗਏ ਉਸ ਵਜ਼ੀਰ ਨੂੰ ਕਿ ਸਾਨੂੰ ਆਗਿਆ ਦੇ ਤੂੰ ਕਿਉਂ ਕੈਦ ਚੁੱਕਿਆ, ਬ੍ਰਹਮ ਗਿਆਨੀ ਹੈ ਇਹਦੀ ਚ ਔਰੰਗਜ਼ੇਬ ਦੀ ਚ, ਅਸੀਂ ਇਹਦਾ ਬੇੜਾ ਗਰਕ ਕਰ ਦਈਏ। ਇਹ ਉਸ ਵੇਲੇ ਕਹਿਣ ਲੱਗਾ ਵੇਖੋ ਸ਼ੁਕਰ ਹੈ ਉਸ ਪਰਮੇਸ਼ਰ ਦੀ ਦਰਗਾਹ ਨੂੰ, ਮੈਨੂੰ ਇਹਦੀ ਤਾਕਤ ਦਿੱਤੀ ਹੈ, ਪਰ ਫੇਰ ਵੀ ਮੈਂ ਇਹਨਾਂ ਨੂੰ ਆਗਿਆ ਨਹੀਂ ਦਿੰਦਾ, ਉਹਦੇ ਸਬਰ ਵਿੱਚ ਮੈਂ ਰਹਿੰਦਾ, ਇਹ ਸਬਰ ਤੇ ਸ਼ੁਕਰ ਦੇ ਮਾਇਨੇ ਹੋਣਗੇ। ਸੁਣ ਕੇ ਫਕੀਰ ਵਜ਼ੀਰ ਨੇ ਫਕੀਰ ਅੱਗੇ ਨਮਸਕਾਰ ਕੀਤੀ। ਇਸ ਪ੍ਰਕਾਰ
ਕੇਤਿਆ ਦੁੱਖ ਦੁੱਖ ਸਦ ਮਾਰ,
ਉਹਨਾਂ ਨੂੰ ਦੁੱਖ ਮਿਲਦੇ ਰਹਿੰਦੇ ਹੈ, ਭੁੱਖਾਂ ਕੱਟਣੀਆਂ ਪੈਂਦੀਆਂ, ਸਦਾ ਮਾਰਾਂ ਖਾਂਦੇ ਹਨ।
ਇਹ ਦਾਤ ਤੇਰੀ ਦਾਤਾ,
ਫਿਰ ਵੀ ਇਹ ਬਕਾਰ ਤੇਰੀ ਦਾਤ ਸਮਝਦੇ ਹਨ। ਜਿਹੜਾ ਦੁੱਖ ਉਠਾਉਣਾ, ਕੌਮਾਂ ਜਿਹੜੀਆਂ ਦੁੱਖ ਉਠਾਉਂਦੀਆਂ ਉਹ ਦੁੱਖ ਉਠਾਉਣੀਆਂ ਉਠਾਉਂਦੀਆਂ ਇੱਥੇ ਭੁੱਖਿਆਂ ਰਹਿੰਦੀਆਂ, ਜਿਵੇਂ ਸਿੰਘ 6-6 ਮਹੀਨੇ ਭੁੱਖੇ ਰਹਿੰਦੇ ਸਨ ਅਤੇ ਜੰਗਲਾਂ ਦੇ ਵਿੱਚੋਂ ਦੇਸ਼ਾਂ ਦੀਆਂ ਛਿੱਲਾਂ ਲਾ ਕੇ ਖਾਧੀਆਂ, ਦੁਖੀ ਰਹਿ ਰਹਿ ਕੇ ਸਦਾ ਮਾਰਾਂ ਕੁੱਟਾਂ ਖਾ ਕੇ ਦੁਨੀਆਂ ਵਿੱਚ ਆਉਂਦੇ ਸਿਤਾਰਿਆਂ ਨੂੰ ਜੀਵਨ ਬਣ ਗਏ, ਮੁਗਲਾਂ ਦੀ ਬਾਦਸ਼ਾਹੀ ਖਾਏ ਹੋਏ ਸਮੁੰਦਰ ਦੇ ਵਿੱਚ ਪਾ ਦਿੱਤੀ, ਏਡੀ ਵੱਡੀ ਕੁਰਬਾਨੀ ਕੀਤੀ, 35,000 ਸਿੰਘ ਨੇ ਮਹਾਰਾਜ ਸਾਹਿਬ ਦਾ ਨਿਸ਼ਾਨ ਦੁਨੀਆਂ ਵਿੱਚ ਲਾ ਦਿੱਤਾ। ਇਸ ਪ੍ਰਕਾਰ ਸਾਹਿਬ ਸੰਗਤ ਜੀ, ਇਹ ਹੈ ਦੁੱਖ ਦੇ ਭੁੱਖ ਦੀ ਸਦਾ ਜਿਹੜੇ ਮਾਰ ਧਾਰਦੇ, ਉਹਨਾਂ ਦੀ ਅਰਦਾਸ ਸੁਣ ਕੇ ਮਹਾਰਾਜ ਸਾਹਿਬ ਉਹਨਾਂ ਨੂੰ ਸਾਵਧਾਨ ਕਰ ਦਿੰਦਾ, ਬਖਸ਼ਿਸ਼ ਕਰ ਦਿੰਦਾ। ਇਹਦੀ ਦਾਤ ਹੈ ਨਾ ਮਹਾਰਾਜ ਸਾਹਿਬ ਦੀ, ਜਿਹਨਾਂ ਚਿਰ ਕੋਈ ਦੁੱਖ ਨਾ ਸਹਾਰੇ ਉਹਨਾਂ ਚਿਰ ਉਹ ਕੁਰਬਾਨੀ ਨਹੀਂ ਕਰ ਸਕਦਾ, ਜਿਹਨਾਂ ਚਿਰ ਭੁੱਖ ਨਾ ਸਹਾਰੇ ਉਹ ਆਦਮੀ ਪੂਰਾ ਦ੍ਰਿੜ ਨਹੀਂ ਹੋ ਸਕਦਾ, ਜਿਹਨਾਂ ਚਿਰ ਮਾਰ ਨਾ ਸਹਾਰੇ ਉਹ ਆਦਮੀ ਕੁਰਬਾਨੀ ਕਰਨ ਵਾਲਾ ਨਹੀਂ ਹੋ ਸਕਦਾ। ਇਸ ਕਰਕੇ ਕਿਤਨੇ ਹੀ ਦੁੱਖ ਜਪ ਤਪ ਦਾ ਸਹਾਰਦੇ ਹੈ, ਕਿਤਨੇ ਭੁੱਖ ਆਸਾ ਦੀ ਨਿਵਰਤੀ ਚਾਹੁੰਦੇ ਹੈ, ਕਈ ਸਦਾ ਵਾਸ਼ਨਾ ਨੂੰ ਵਿਸ਼ਿਆਂ ਨੂੰ ਮਾਰਦੇ ਹਨ।
ਇਹ ਤੇ ਦਾਤ ਤੇਰੀ ਦਾਤ
ਪੁਰਖ, ਇਹ ਵੀ ਤੇਰੀ ਦਾਤ ਹੈ, ਇਸ ਦਾਤ ਦਾਤ ਕਰਕੇ ਉਹ ਵੱਡੇ ਹੋ ਜਾਂਦੇ ਹਨ, ਤੇਰੀ ਬਖਸ਼ਿਸ਼ ਹੋ ਜਾਂਦੀ ਬ੍ਰਹਮ ਗਿਆਨ ਦੀ ਉਹਨਾਂ ਨੂੰ।
ਬੰਦ ਖਲਾਸੀ ਪਾਣਾ ਹੋ,
ਬੰਦੀ ਖਾਨੇ ਚ ਪੈਣਾ ਹੈ ਅਤੇ ਖਲਾਸੀ ਛੁਟਕਾਰਾ ਹੋਣਾ ਹੈ, ਇਹ ਆਪਦੀ ਰਜਾ ਵਿੱਚ ਹੈ।
ਹੋਰ ਆਖ ਨਾ ਸਕੈ
ਕੋਈ, ਮੈਂ ਬੰਦੀ ਖਾਨੇ ਚ ਆਪ ਪੈ ਸਕਦਾ ਮਾਇਆ ਦੇ ਚ, ਤੇ ਮੈਂ ਖਲਾਸੀ ਮੁਕਤ ਆਪ ਹੋ ਸਕਦਾ, ਇਹ ਤਾਂ ਤੇਰੀ ਰਜਾ ਚ ਹੈ ਸੱਚੇ ਪਾਤਸ਼ਾਹ। ਜਿਹੜੇ ਰਜਾ ਨੂੰ ਚੱਲਦੇ ਹੈ ਉਹ ਜੰਮਣ ਮਨ ਦੇ ਬੰਦੀ ਖਾਨੇ ਚੋਂ, ਮਾਇਆ ਦੇ ਮੋਹ ਦੇ ਬੰਦੀ ਖਾਨੇ ਚੋਂ, ਜਮਾਂ ਦੇ ਬੰਦੀ ਖਾਨੇ ਚੋਂ ਖਲਾਸੀ ਹੋ ਜਾਂਦੀ, ਛੁਟਕਾਰਾ ਹੋ ਜਾਂਦਾ, ਤੇਰਾ ਭਾਣੇ ਮੰਨਣੇ ਕਰਕੇ ਹੁੰਦਾ ਹੈ।
ਹੋਰ ਆਖ ਨਾ ਸਕੈ ਕੋਈ,
ਜਿਹੜੇ ਲੋਕ ਹਨਗੇ ਉਹ ਕਹਿਣਗੇ ਮੈਂ ਕਰ ਸਕਦਾ, ਕਿਉਂ ਕਈ ਆਖ ਨਹੀਂ ਸਕਦੇ, ਜੇ ਉਹ ਪੂਰਾ ਕਹਿਣ ਤੇ ਪੂਰਾ ਕਹਿ ਨਹੀਂ ਸਕਦੇ ਹਨ, ਪਰਮੇਸ਼ਰ ਦੀ ਰਜਾ ਵਿੱਚ ਹੀ ਅਸਲ ਚ।
ਜੇ ਕੋ ਖਾਇਕ ਆਖਣ
ਪਾਏ, ਕਹਿ ਨਹੀਂ ਸਕਦੇ, ਸਿਰਫ ਕਹਿਣ ਲੱਗੇ, ਬਥੇਰੇ ਲੋਕ ਹੈ ਕਹਿਣ ਵਾਲੇ। ਮਹਾਰਾਜ ਕਹਿੰਦੇ ਜੇ ਕੋਈ ਖਾਇਕ ਨਾ ਹੋ ਮੂਰਖ ਦਾ ਹੈ, ਹਾਂ ਨਹੀਂ ਖਾਇਕ ਆ, ਜਿਵੇਂ ਮਹਾਰਾਜ ਨੇ ਸ੍ਰੀ ਰਾਗ ਦੀ ਵਾਰ ਚ ਕਿਹਾ, ਜੇ ਕੋਈ ਖਾਇਕ ਮੂਰਖ ਖਾਣ ਪੀਣ ਵਾਲਾ ਆਖਣਾ ਪਾਵੇ ਕਿ ਮੈਂ ਇਹ ਜਾਣ ਸਕਦਾ, ਮੈਂ ਆਪ ਛੁਟਕਾਰਾ ਪਾ ਸਕਦਾ, ਇਸ ਪ੍ਰਕਾਰ ਕਹੇ। ਜਿਹੜੇ ਪੰਡਿਤ ਲੋਕ ਹੈ ਉਹਨਾਂ ਨੇ ਕੁਆਖਣ ਪਾਠ ਮੰਨਿਆ, ਜੇ ਕੋਈ ਖਾਇਕ ਕੁਆਖਣ ਪਾਏ, ਜੇ ਕੋਈ ਖਾਣ ਪੀਣ ਵਾਲਾ ਕੁਆਖਣ ਖੋਟਾ ਆਖਣਾ ਪਾਵੇ, ਪਰ ਖਾਇਕ ਪਾਠ ਹੀ ਹੋਰ ਬਾਣੀ ਚ ਰਹਿ ਮਿਲਦੀ, ਪਹਿਲੇ ਪਾਤਸ਼ਾਹ ਦੀਆਂ ਸ਼ਬਦਾਂ ਵਿੱਚ ਹੀ ਖਾਇਕ ਪਾਠ ਹੀ ਸਮਝਣਾ। ਜੇ ਕੋਈ ਖਾਇਕ ਮੂਰਖ ਆਖਣਾ ਪਾਵੇ ਕਿ ਮੈਂ ਆਪ ਬੰਦੀ ਖਾਨੇ ਤੋਂ ਛੁੱਟ ਸਕਦਾ ਹੈ,
ਉਹ ਜਾਣੇ ਜੇਤੀਆ ਮੂੰਹ ਖਾਏ,
ਉਹ ਜਾਣਦਾ ਕਿ ਜਿਤਨੀਆਂ ਮੂੰਹ ਤੇ ਕਰਕਾਂ ਸਹਾਰੇਗਾ, ਜਿੰਨੀਆਂ ਚਰਨ ਦਾਸੀਆਂ ਦੇ ਮੂੰਹ ਤੇ ਪੈਣਗੀਆਂ ਜਮਾਂ ਦੀਆਂ।
ਆਪੇ ਜਾਣੇ ਆਪੇ ਦੇ,
ਆਪ ਹੀ ਉਹ ਪਰਮੇਸ਼ਰ ਸਾਰਿਆਂ ਦੇ ਘੜ ਘੜ ਵੀ ਜਾਣਨ ਵਾਲਾ ਹੈ, ਆਪ ਹੀ ਉਹ ਬਖਸ਼ਿਆਂ ਦੇ ਦੇਣ ਵਾਲਾ ਹੈ, ਮੁਕਤ ਦੇ ਦੇਣ ਵਾਲਾ ਹੈ।
ਆਖ ਹੈ ਸੇ ਭੇ ਕੇਈ
ਕੇ, ਸਿੱਧੋ ਐਸੇ ਜਿਹੜੇ ਆਖਣ ਵਾਲੇ ਸੇ ਉਹ ਵੀ ਭੇ ਬੋੜੋ, ਕੋਈ ਕੋਈ ਦੁਨੀਆਂ ਵਿੱਚ ਹਨਗੇ ਜਿਹੜੇ ਇਸ ਤਰ੍ਹਾਂ ਰਿਆਜ ਚੱਲ ਕੇ ਆਖਦੇ ਹਨ, ਬਹੁਤੇ ਨਹੀਂ ਹਨ।
ਜਿਸ ਨੂੰ ਵਸੇ ਸਿਫਤ ਸਾਲਾ,
ਸਾਰਿਆਂ ਮੰਗਤਿਆਂ ਵਿੱਚੋਂ ਜਿਨ੍ਹਾਂ ਨੂੰ ਪਰਮੇਸ਼ਰ ਆਪਦੀ ਸਿਫਤ ਭਗਤੀ ਬਖਸ਼ ਦੇਵੇ, ਇਕੱਲੇ ਬੈਠ ਕੇ ਬੰਦਗੀ ਕਰਨੀ, ਸਲਾਹ ਕੀਰਤਨ ਭਗਤੀ ਕਰਨੀ, ਵਾਹ ਵਾਹ ਸਿਫਤ ਸਲਾਹ ਹੈ ਗੁਰਮੁਖ ਪਾਵੇ ਕੋਏ, ਕੀਰਤਨ ਕਰਨਾ ਮਿਲ ਕੇ ਸਲਾਹ ਹੈ ਤੇ ਇਕੱਲਿਆਂ ਬੈਠ ਕੇ ਸਿਮਰਨ ਕਰਨਾ ਸਿਫਤ ਹੈ। ਜੇ ਕੋਈ ਜਿਸ ਨੂੰ ਭਗਤੀ ਤੇ ਆਪਦੀ ਕੀਰਤਨ ਭਗਤੀ ਮਹਾਰਾਜ ਸਾਹਿਬ ਬਖਸ਼ ਦੇਵੇ, ਸਿਫਤ ਕਰਨੀ ਦੀ ਸਲਾਹ ਬਖਸ਼ਿਸ਼ ਕਰ ਦੇਵੇ ਮਹਾਰਾਜ ਸਾਹਿਬ, ਸਿਫਤੀ ਜੀ ਨੂੰ ਸਲਾਹ ਆਪਦੀ ਸਿਫਤ ਬਖਸ਼ ਦੇਵੇ।
ਨਾਨਕ ਪਾਤਸ਼ਾਹੀ ਪਾਤਸ਼ਾਹ,
ਉਹ ਸਤਿਗੁਰੂ ਜੀ ਕਹਿੰਦੇ ਨੇ ਵਾਹਿਗੁਰੂ ਦੇ ਸਰੂਪ ਦੀ ਭਗਤੀ ਕਰਕੇ ਪਾਤਸ਼ਾਹੀ ਪ੍ਰਾਪਤ ਕਰਕੇ ਉਹ ਦੁਨੀਆਂ ਦੇ ਪਾਤਸ਼ਾਹ ਦੇ ਪਾਤਸ਼ਾਹ ਬਣ ਜਾਂਦੇ ਹੈ, ਉਹ ਸ਼ਹਿਨਸ਼ਾਹ ਬਣ ਜਾਂਦੇ ਹੈ ਜਿਹਨਾਂ ਨੂੰ ਮਹਾਰਾਜ ਸਾਹਿਬ ਪਾਤਸ਼ਾਹੀ ਬਖਸ਼ ਦੇਵੇ। ਜਿਵੇਂ ਆਦਮ ਬਾਦਸ਼ਾਹ ਨੇ ਜਦੋਂ ਮਹਾਰਾਜ ਦੀ ਬੰਦਗੀ ਕੀਤੀ, ਇਹਦਾ ਪੁੱਤਰ ਗਿਆ ਕਿਸੇ ਪਿਤਾ ਤੂੰ ਪਾਤਸ਼ਾਹ ਸੀ ਚੰਗਾ ਭਲਾ, ਮੈਨੂੰ ਲੋਕ ਕਹਿੰਦੇ ਵੀ ਤੇਰਾ ਪਿਓ ਫਕੀਰ ਹੋ ਗਿਆ, ਤੂੰ ਘਰ ਚੱਲ ਮੈਂ ਸੇਵਾ ਕਰੂੰ ਤੇਰੀ। ਇਹ ਕਹਿਣ ਲੱਗਾ ਪੁੱਤਰ ਤੇਰੀ ਪਾਤਸ਼ਾਹੀ ਏਡੀ ਨਹੀਂ ਜਿੰਨੀ ਮੇਰੀ ਪਾਤਸ਼ਾਹੀ ਹੈ। ਕਹਿਣ ਲੱਗਾ ਕਿਵੇਂ ਤੇਰੀ ਪਾਤਸ਼ਾਹੀ ਹੈ? ਉਸ ਵੇਲੇ ਸੂਈ ਦਰਿਆ ਦੇ ਕਿਨਾਰੇ ਤੋਂ ਸਿਰ ਦਿੱਤੀ ਦਰਿਆ ਚ, ਕਹਿੰਦਾ ਲੈ ਸੂਈ ਕੱਢ ਮੇਰੀ। ਉਹ ਫੌਜੀ ਉਹਨੂੰ ਵਾਰੇ ਵਿੱਚ ਰੇਤਾ ਵੀ ਕੱਢ ਲਿਆਂਦਾ ਪਰ ਸੂਈ ਨਾ ਕੱਢ ਸਕੇ ਦਰਿਆ ਵਿੱਚੋਂ। ਕਹਿਣ ਲੱਗੇ ਇੰਨਾ ਹੀ ਜ਼ੋਰ ਹੈ ਨਾ ਤੇਰੀ ਫੌਜ ਵਿੱਚ? ਲੈ ਮੈਂ ਹੁਣ ਹੁਕਮ ਕਰਾਂ, ਹੇ ਵਰੁਣ ਦੇਵਤਾ ਮੇਰੀ ਸੂਈ ਦੇ। ਉਸ ਵੇਲੇ ਮੱਛੀ ਦੇ ਮੂੰਹ ਵਿੱਚ ਸੂਈ ਫੜੀ ਹੈ ਤੇ ਬਾਹਰ ਨੂੰ ਕਰਤੀ। ਕਹਿੰਦੇ ਵੇਖ ਮੇਰੇ ਤਾਂ ਪਾਣੀ ਦੀ ਹੁਕਮ ਮੰਨਦਾ ਤੇ ਤੇਰੀ ਕਾਹਦੀ ਬਾਦਸ਼ਾਹੀ ਹੈ, ਤੇਰੀ ਫੌਜ ਤੋਂ ਮੇਰੀ ਸੂਈ ਨਹੀਂ ਲੱਭੀ। ਇਸ ਪ੍ਰਕਾਰ ਉਹ ਮਹਾਰਾਜ ਦੇ ਭਜਨ ਕਰਨ ਵਾਲੇ ਪਾਤਸ਼ਾਹ ਦੇ ਵੀ ਪਾਤਸ਼ਾਹ ਬਣ ਜਾਂਦੇ ਹੈ। ਗੁਰੂ ਸਾਹਿਬ ਜੀ ਕਹਿੰਦੇ ਜਿਹਨਾਂ ਨੂੰ ਸਿਫਤੀ ਪਰਮੇਸ਼ਰ ਆਪਦੀ ਸਿਫਤ ਬਖਸ਼ ਦੇਵੇ। ਉਹ ਵੱਡਾ ਸਾਹਿਬ ਹੈ, ਉਹਦਾ ਉੱਚਾ ਸਰੂਪ ਰੂਪੀ ਥਾਂ ਹੈ, ਉਸ ਉੱਚੇ ਉੱਪਰ ਉੱਚੇ ਨਾਮ ਕਰਕੇ ਪਹੁੰਚ ਸਕੀਦਾ ਹੈ। ਐਡਾ ਵੱਡਾ ਨਾਮ ਦੇ ਪ੍ਰਤਾਪ ਕਰਕੇ ਉੱਚਾ ਹੋਏ ਉਹ ਸੁੱਚੇ ਪਰਮੇਸ਼ਰ ਨੂੰ ਜਾਣ ਸਕਦਾ ਹੈ। ਜਿਹੜਾ ਜਾਣਦਾ ਵੱਖਰਾ ਰਹਿੰਦਾ ਉਹ ਕਹਿੰਦੇ ਨਹੀਂ, ਜਿੱਡਾ ਵੱਡਾ ਆਪ ਹੈ ਆਪੇ ਆਪ ਹੀ ਉਹ ਸਰੂਪ ਨੂੰ ਜਾਣ ਕੇ ਉਹਦਾ ਰੂਪ ਹੀ ਹੋ ਜਾਂਦਾ ਹੈ। ਨਾਨਕ ਮੇਰੀ ਕਰਮੀ ਦਾ ਜਿਹਨਾਂ ਤੇ ਵਾਹਿਗੁਰੂ ਦੀ ਨਜ਼ਰ ਹੋਈ ਹੈ ਉਹਨਾਂ ਕਰਮੀਆਂ ਜੀਵਾਂ ਦੇ ਤਾਂ ਹੀ ਦਾਤ ਬ੍ਰਹਮ ਗਿਆਨ ਦੀ ਪ੍ਰਾਪਤੀ ਉਹਨਾਂ ਨੇ ਪਰਮੇਸ਼ਰ ਨੂੰ ਜਾਣਿਆ ਹੈ। ਅੱਗੇ ਪਰਮੇਸ਼ਰ ਦਾ ਇਹ ਸੰਸਾਰ ਰੂਪੀ ਕਰਤੱਬ ਕੱਲ ਵਾਲੇ ਅਰਥ ਚ ਆਇਆ ਸੀ ਕਿ ਕਿਤਨਾ ਕੁ ਹੈ, ਆਪ ਨੇ ਕਿਹਾ ਲਿਖਣ ਚ ਨਹੀਂ ਆਉਂਦਾ। ਉਹਦਾ ਕਰਤੱਬ ਕਰਮ ਕਿਰਪਾ ਅਤੇ ਉਹਦੀ ਕਿਰਪਾ ਤੇ ਉਸਦਾ ਕਰਤੱਬ ਇਹ ਸੰਸਾਰ ਜਿਹੜਾ ਬਣਿਆ ਹੋਇਆ ਹੈ ਇਹ ਕਰਮ ਕਾਰਜ ਰੂਪ ਕਿਸੇ ਪ੍ਰਕਾਰ ਲਿਖ ਚ ਨਹੀਂ ਆਉਂਦਾ ਹੈ। ਉਹ ਵੱਡਾ ਦਾਤਾ ਹੈ ਤੇਰੇ ਜਿੰਨੀ ਜਿਹਨੂੰ ਕਵਾਂ ਨੀ ਕਿਸੇ ਪ੍ਰਕਾਰ ਦੀ। ਐਸੇ ਗੁਣਾਂ ਦੇ ਸਹਿਤ ਉਹ ਪਰਮੇਸ਼ੁਰ ਜਿਹਨੂੰ ਸਿਫਤ ਆਪਦੀ ਸਮਖ ਦੇਵੇ ਉਹ ਸਿਫਤ ਕਰਨ ਵਾਲੇ ਪਾਤਸ਼ਾਹ ਦੇ ਪਾਤਸ਼ਾਹ ਬਣ ਜਾਂਦੇ ਹਨ। ਹੁਣ ਸਤਿਗੁਰੂ ਬ੍ਰਹਮ ਗਿਆਨ ਦੇ ਦਾਤੇ ਕੈਸੇ ਹਨਗੇ ਉਹਨਾਂ ਦੀ ਬਾਬਤ ਕਹਿੰਦੇ ਹਨ ਸਿੱਖ ਮੁਖ ਦੇ ਪ੍ਰਸ਼ਨ ਸੁਣ ਕੇ।
ਬਹੁਤਾ ਕਰਮ ਲਿਖਿਆ ਨਾ ਜਾਏ,
ਸਤਿਗੁਰੂ ਸਾਹਿਬ ਜੀ ਬਹੁਤ ਸਾਰਾ ਕਰਮ ਬਖਸ਼ੀ ਕਰਨ ਵਾਲੇ ਹੈ, ਬੜੀ ਕਿਰਪਾਲਤਾ ਦੇ ਘਰ ਹਨ ਸਤਿਗੁਰੂ ਅੰਤਰਯਾਮੀ ਸੱਚੇ ਪਾਤਸ਼ਾਹ ਉਹਨਾਂ ਦੀ ਜਿਹੜੀ ਕਿਰਪਾਲਤਾ। ਜੇ ਕੋਈ ਲਿਖਣ ਕਰੇ ਹਿਸਾਬ ਕਿਤਾਬ ਦੇ ਨਾਲ ਧਰਤੀ ਦਾ ਕਾਗਜ਼ ਬਣਾ ਦਈਏ, ਸੱਤਾਂ ਸਬੰਧਾਂ ਦੀ ਸ਼ਾਹੀ ਬਣਾ ਦਈਏ, ਬਨਸਪਤੀ ਕਲਮਾ ਬਣਾ ਦਈਏ, ਫਿਰ ਵੀ ਲਿਖਿਆ ਨਹੀਂ ਜਾ ਸਕਦਾ। ਗੁਰੂ ਸਾਹਿਬ ਦੀ ਜਿਹੜੀ ਕਿਰਪਾਲਤਾ ਹੈ, ਮਿਹਰਬਾਨੀ ਹੈ, ਜੋ ਗੁਰੂ ਸਾਹਿਬ ਜੀ ਨੇ ਕਰਮ ਬਖਸ਼ੀ ਕੀਤੀ ਹੈ ਸਿੱਖਾਂ ਨੂੰ ਨਿਹਾਲ ਕਰਨ ਵਾਸਤੇ, ਜੰਮਣ ਮਰਨ ਮੇਟਣ ਵਾਸਤੇ, ਉਹ ਸਤਿਗੁਰਾਂ ਦਾ ਕਰਮ ਬਖਸ਼ੀ ਵਾਲਾ ਜਿਹੜਾ ਕਰਤੱਵ ਹੈ, ਦੀਨ ਦਿਆਲਤਾ ਦਾ, ਕੱਦ ਪਾਵਨ ਦਾ, ਕਿਸੇ ਵੀ ਪਾਸੋਂ ਲਿਖਿਆ ਨਹੀਂ ਜਾ ਸਕਦਾ।
ਵੱਡਾ ਦਾਤਾ ਤਿਲ ਨਾ
ਤਮਾਏ, ਦਾਤੇ ਹੋਣਗੇ ਜਿਵੇਂ ਸੇਵਕਾਂ ਦੇ ਪਾਸੋਂ ਕੋਈ ਮਨਜ਼ੂਰੀ ਲਵੇ ਤੇ ਤਾਂ ਉਹਨੂੰ ਦਾਤ ਦਿੰਦਾ। ਮਹਾਰਾਜ ਸਾਹਿਬ ਇਹ ਜੇ ਵੀ ਕਿ ਸਿੱਖ ਸਾਨੂੰ ਇੰਨੇ ਸਾਧਨ ਦੇਵੇ, ਇੰਨਾ ਧਨ ਦੇਵੇ, ਇੰਨੇ ਪਦਾਰਥ ਮੱਥਾ ਟੇਕੇ ਤਾਂ ਅਸੀਂ ਉਹਨੂੰ ਬਖਸ਼ਿਸ਼ ਕਰਾਂਗੇ। ਸਤਿਗੁਰੂ ਵੱਡੇ ਦਾਤੇ ਅਚਾਹ ਹਨਗੇ ਕਿਸੇ ਪਦਾਰਥ ਦੀ, ਸੱਚੇ ਪਾਤਸ਼ਾਹ ਨੂੰ ਦਾਤ ਦੇ ਕੇ ਇਹ ਵੀ ਨਹੀਂ ਮੰਗਦੇ ਸੱਚੇ ਪਾਤਸ਼ਾਹ। ਸਰਬੰਸ ਵਾਰ ਕੇ ਮੁਲਕ ਦੇ ਉੱਤੋਂ ਦੀ ਜਿਵੇਂ ਗੁਰੂ ਸਾਹਿਬ ਜੀ ਨੇ ਫਿਰ ਵਾਹਿਗੁਰੂ ਦਾ ਸ਼ੁਕਰ ਕੀਤਾ ਕਿ ਮਹਾਰਾਜ ਜਿਸ ਕੀ ਵਾਸਤੇ ਤੁਸੀਂ ਆਗੇ ਰੱਖ ਹੈ, ਪ੍ਰਭ ਕੀ ਆਗਿਆ ਮਾਨਾ ਮੱਥ ਹੈ, ਉਸ ਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਲਾਹ ਦਿਆਲ। ਸਰਬੰਸ ਵਾਰ ਕੇ ਜਦੋਂ ਦਮਦਮੇ ਸਾਹਿਬ ਮਹਾਰਾਜ ਗਏ ਹੈ, ਮਾਤਾ ਜੀ ਨੂੰ ਪੁੱਛਿਆ ਸੀ ਕਿ ਸੱਚੇ ਪਾਤਸ਼ਾਹ ਚਾਰੇ ਸਾਹਿਬਜ਼ਾਦੇ ਨਿਗਾਹ 'ਚ ਨਹੀਂ ਆਉਂਦੇ, ਕਿੱਥੇ ਹਨ ਉਹ? ਸਤਿਗੁਰਾਂ ਨੇ ਉਸ ਵੇਲੇ ਸਾਰੇ ਖਾਲਸੇ ਦੀਵਾਨ ਲੱਗਾ ਹੋਇਆ ਸੀ, ਉਹਨਾਂ ਵੱਲ ਨਿਗਾਹ ਕਰਕੇ ਹੱਥ ਚੱਕ ਕੇ ਕਿਹਾ ਕਿ ਇਹਨੂੰ ਪੁੱਤਰ ਨੇ ਕੇ ਸੀਸ ਪਰ ਵਾਰ ਦੀਏ ਸਤਿਕਾਰ, ਚਾਰ ਮੂਹੇ ਤੋਂ ਕਿਹਾ ਹੋਇਆ ਜੀਵਤ ਲੱਖ ਹਜ਼ਾਰ, ਕਿਉਂ ਐਡੇ ਵੱਡੇ ਦਾਤੇ ਹੈ ਸਰਬੰਸ ਵਾਰ ਕੇ ਸੱਚੇ ਪਾਤਸ਼ਾਹ, ਫਿਰ ਇਹ ਵੀ ਨਹੀਂ ਮੰਗਦੇ ਕਿਸੇ ਪ੍ਰਕਾਰ ਦਾ। ਉਹਨਾਂ ਦੀ ਦਾਤ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਬ੍ਰਹਮ ਗਿਆਨ ਦੀ ਐਡੀ ਵੱਡੀ ਦਾਤ ਦਿੰਦੇ ਹਨ ਜਿਹਨੂੰ ਏਕਾ ਬਖਸ਼ ਫਿਰ ਬਹੁਤ ਨਾ ਬੁਲਾਵੇ, ਜਿਹਨੂੰ ਇੱਕ ਵਾਰੀ ਬਖਸ਼ ਦਿੰਦੇ ਹੈ ਮੁੜ ਕੇ ਉਹ ਤੋਂ ਸਭ ਕੁਛ ਨਹੀਂ ਕਰਦੇ, ਐਸੇ ਕਿਰਪਾਲੂ ਹਨ, ਸਾਹ ਨਹੀਂ ਮੰਗਦੇ।
ਤਿਲ ਨਾ ਤਮਾਏ,
ਵੀ ਤਮੋ ਗੁਣ ਨਹੀਂ ਸਕਦੇ, ਨਾਰਾਜ਼ਗੀ ਨਹੀਂ, ਗੁੱਸਾ ਨਹੀਂ, ਤਿਲ ਮਾਤਰ ਵੀ ਸਦਾ ਕਿਰਪਾਲਤਾ ਵਾਲਾ ਸੁਭਾਅ ਹੈ, ਸਦਾ ਤਿਲ ਮਾਤਰ ਵੀ ਤਮੋ ਗੁਣ ਕ੍ਰੋਧ ਨਹੀਂ ਹੈ, ਕਮਾ ਖਾਸ਼ ਨਹੀਂ ਦੁਨੀਆਂ ਦੇ ਕਿ ਸਾਨੂੰ ਇਹ ਕੇਲੇ ਸਾਨੂੰ ਆਹ ਕੁਝ ਦੇਣ, ਤੇ ਤਮੋ ਅਗਿਆਨ ਨਹੀਂ ਕਿਸੇ ਪ੍ਰਕਾਰ ਹਨੇਰਾ ਨਹੀਂ, ਤਿਲ ਮਾਤਰ ਵੀ ਸਤਿਗੁਰਾਂ ਦੇ ਸਰੂਪ ਵਿੱਚ ਸਦਾ ਨਿਤ ਗਿਆਨ ਸਰੂਪ ਹਨ ਸਤਿਗੁਰੂ ਜੀ।
ਚੇਤੇ ਮੰਗ ਹੈ ਜੋਧ ਅਪਾਰ,
ਜਿਹੜੇ ਮਹਾਰਾਜ ਦਾਤਿਆਂ ਦੇ ਪਾਸੋਂ ਮੰਗਦੇ ਹੈ ਸਤਿਗੁਰਾਂ ਦੇ ਪਾਸੋਂ ਵੀ ਕੁਝ ਮੰਗਦੇ ਹੋਣਗੇ। ਹਜ਼ੂਰ ਫਰਮਾਉਂਦੇ ਹਾਂ ਬਈ ਕਿਤਨੇ ਹੀ ਮੰਗਦੇ ਹੈ ਜੋਧੇ, ਜੋਧਾ ਉਹ ਹੁੰਦਾ ਹੈ ਜਿਹੜਾ 1000 ਦਾ ਮੁਕਾਬਲਾ ਕਰਕੇ ਜਿੱਤ ਪਾਵੇ, ਅਤੇ ਮਹਾਂ ਜੋਧਾ ਉਹ ਹੁੰਦਾ ਹੈ ਮਹਾਰਥੀ ਜਿਸਦਾ ਨਾਮ ਹੈ ਜਿਹੜਾ 10000 ਨਾਲ ਮੁਕਾਬਲਾ ਕਰੇ, ਆਪਣੀ ਉਹ ਹੁੰਦਾ ਅਣਗਿਣਤਾਂ ਦਾ ਮੁਕਾਬਲਾ ਕਰਕੇ ਜਿੱਤ ਪਾਵੇ। ਇਸੇ ਪ੍ਰਕਾਰ ਕਿਤਨੇ ਗੁਰੂ ਸਾਹਿਬ ਦੇ ਪਾਸੋਂ ਜੋਧੇ, ਭਾਈ ਉਦੇ ਸਿੰਘ ਵਰਗਿਆਂ ਨੂੰ 1.25 ਲੱਖ 10 ਲੱਖ ਫੌਜ ਨੂੰ ਜਿੰਨੀ ਅਨੰਦਪੁਰ ਸਾਹਿਬ ਤੋਂ ਘੇਰੇ ਤੋਂ ਬਾਅਦ ਆ ਰਹੀ ਸੀ ਉਹਨੂੰ ਰੋਕ ਕੇ 1.25 ਪਹਿਰ ਜੰਗ ਕੀਤਾ ਜੋਧੇ ਨੇ, ਐਸੀ ਬਹਾਦਰੀ ਕੀਤੀ। ਇਸ ਪ੍ਰਕਾਰ ਦੇ ਯੁੱਧ ਦੇ ਜੰਗ ਦੇ ਵਿੱਚ ਸਰਸੇ ਦੇ ਕਿਨਾਰੇ ਤੇ ਫੌਜ ਪਰਿਵਾਰ ਦੇ ਨੇੜੇ ਆਉਣ ਸੀ, ਪਰਿਵਾਰ ਸਾਰਾ ਸਹੀ ਸਲਾਮਤ ਨਿਕਲ ਗਿਆ ਸੀ। ਇਸ ਪ੍ਰਕਾਰ ਕਿਤਨੇ ਹੀ ਯੋਧੇ ਹਨ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਰਹਿਣ ਵਾਲੇ, ਅਤੇ ਯੋਧੇ ਮਨ ਨੂੰ ਜਿੱਤਣ ਵਾਲੇ ਸੂਰਮੇ, ਰਥੀ ਇੰਦਰੀਆਂ ਨੂੰ ਰੋਕਣ, ਮਹਾਰਥੀ ਦਸਾਂ ਇੰਦਰੀਆਂ ਦੇ ਵਿਸ਼ਿਆਂ ਨੂੰ ਰੋਕਣ ਵਾਲੇ, ਅਤੇ ਰਥੀ ਮਨ ਨੂੰ ਕੁਸੰਗਤ ਵੱਲੋਂ, ਸਰੀਰ ਨੂੰ ਕੁਸੰਗਤ ਵੱਲੋਂ ਰੋਕਣ ਵਾਲੇ, ਤੇ ਮਹਾਰਥੀ ਮਨ ਤੇ ਫਤਿਹ, ਅਤਰਥੀ ਮਨ ਤੇ ਫਤਿਹ ਪਾਉਣ ਵਾਲੇ, ਸਾਰੀਆਂ ਵਾਸ਼ਨਾ ਰੋਕਣ ਵਾਲੇ, ਇਸ ਪ੍ਰਕਾਰ ਕਿਤਨੇ ਹੀ ਯੋਧੇ ਹਨ। ਰਥੀ ਸਰਵਣ ਕਰਨ ਵਾਲੇ ਅਤੇ ਮਹਾਰਥੀ ਮੰਨਣ ਕਰਨ ਵਾਲੇ ਅਤੇ ਅਪਾਰ ਨਿਧਿਆਸਨ ਕਰਨ ਵਾਲੇ ਜਿਹੜੇ ਮਹਾਅਪਰਸੀ ਹਨ ਇਹ ਕਿਤਨੇ ਹੀ ਹਨਗੇ। ਕਿਤੇ ਮੰਗਾਂ ਯੋਧ ਅਪਾਰ, ਕਿਤਨੇ ਹੀ ਯੋਧੜੀਆਂ ਮਿਹਨਤਾਂ ਕਰਨੀਆਂ, ਫਰੀਦ ਭਗਤ ਨੇ ਮਿਹਨਤ ਕੀਤੀ ਸੀ, ਕਿਉਂ ਗੁਰੂ ਸਾਹਿਬ ਦੇ ਪਾਸੋਂ ਮਿਹਨਤਾਂ ਕਰਨੀਆਂ, बड़ी कमाई करनी घर ना करनी हर वक्त पे आज्ञा में दुख सोई कर सुखा सोग हरखनी जाने हो जो जो हुक्म पयो साहब का सो माथे ले माने हो। इस प्रकार योध मिंत करना तपस्या करनी कारावार तो रह मन दे रोकने वास्ते वासना रोकने वास्ते जो प्रतीक्षा रूपी योजनियां करनिया मिन्त करनिया कारावार तो सतगुरां दे पासों सिखू लोग जेडे अधिकारी है वह मंगते हैं सतगुरु दाते उन्होंने मन दे रोकन का योधा अग्ञान रूपी सतगुरु के युद्ध करने का मुकाबला करने का बल पा देंगे ऐसे सतगुरु जी कृपालू हैं।
ਤੇਤਿਆ ਗਣਤ ਨਹੀਂ ਵਿਚਾਰ
ਐਸੇ ਹਨਗੇ ਜਿਨ੍ਹਾਂ ਨੂੰ ਕੋਈ ਵਿਚਾਰ ਨੀ ਕਿਸੇ ਪ੍ਰਕਾਰ ਦੀ ਸੰਸਾਰ ਦੀ ਸੰਸਾਰ ਵੱਲੋਂ ਚਿੱਤ ਐਸਾ ਟੁੱਟਿਆ ਹੋਇਆ ਹੈ ਉਹ ਕੋਈ ਵਿਚਾਰ ਨੀ ਇਹੋ ਹੀ ਮੰਗਦੇ ਕਿ ਮਹਾਰਾਜ ਸਾਨੂੰ ਸੰਸਾਰ ਦਾ ਪੁਰਨਾ ਹੀ ਨਾ ਕਰੇ ਉਹਨਾਂ ਨੂੰ ਮਹਾਰਾਜ ਸਾਹਿਬ ਸਾਰੇ ਸੰਸਾਰ ਦਾ ਭਾਵ ਕਰਕੇ ਨਿਰਵਿਕਲਪ ਸਮਾਧੀ ਬਖਸ਼ ਦਿੰਦੇ ਹੈ ਕਿ ਲੋ ਤੁਹਾਨੂੰ ਕਿਸੇ ਪ੍ਰਕਾਰ ਦੀ ਵਿਚਾਰ ਨੀ ਕਰੇਗੀ ਸਦਾ ਆਤਮ ਸਰੂਪ ਵਿੱਚ ਹੀ ਨੰਦੀ ਰਹੋਗੇ। ਇਸ ਪ੍ਰਕਾਰ ਦੇ ਕਿਤਨੇ ਅਧਿਕਾਰੀ ਹਨ ਗਣਤ ਨਹੀਂ ਜਿਨ੍ਹਾਂ ਦੇ ਅੰਦਰ ਦੁਨੀਆਂ ਦੇ ਸਾਧਨਾਂ ਦੇ ਜਿਤਾਉਣ ਦੀ ਕਿ ਮੈਂ ਇੰਨੀ ਤਪੱਸਿਆ ਕੀਤੀ ਹੈ ਇੰਨੀ ਮਿਹਨਤ ਕੀਤੀ ਹੈ ਇਹ ਗਿਣਤੀ ਨਹੀਂ ਰੱਖਦੇ ਗੁਰੂ ਸਾਹਿਬ ਦੇ ਪਾਸ ਤੇ ਇਸੇ ਪ੍ਰਕਾਰ ਵਿਚਾਰ ਸਰੂਪ ਦੀ ਵਿਚਾਰ ਵਿੱਚ ਹੀ ਜੁੜੇ ਰਹਿੰਦੇ ਹਨ ਐਸੇ ਵੀ ਕਿਤਨੇ ਜਾਚਕਨ ਮਹਾਰਾਜ ਦੇ ਪਾਸ ਉਹਨਾਂ ਨੂੰ ਮਹਾਰਾਜ ਸਾਹਿਬ ਬਖਸ਼ਿਸ਼ ਕਰਦੇ ਹਨ।
ਖਪਤ ਪਹਿ ਵੇਕਾਰ
ਪੈਸੇ ਸਿੱਖਣਗੇ ਜਿਹੜੇ ਗੁਰੂ ਸਾਹਿਬ ਦੇ ਪਾਸ ਬੇਨਤੀਆਂ ਕਰਦੇ ਹੈ ਕਿ ਸੱਚੇ ਪਾਤਸ਼ਾਹ ਵਿਕਾਰਾਂ ਸਾਰਾ ਸੰਸਾਰ ਖਪ ਗਿਆ ਕਿਰਪਾ ਕਰੋ ਸਾਡਾ ਮਨ ਵਿਰਾਗ ਦੇ ਸਹਿਤ ਹੋਵੇ। ਉਹ ਕਿਸਨੇ ਐਸੇ ਜਾਚਕ ਵਿਕਾਰਾਂ ਵੱਲੋਂ ਗੁਰੂ ਸਾਹਿਬ ਦੀ ਕਿਰਪਾ ਕਰਕੇ ਟੁੱਟ ਜਾਂਦੇ ਹੈ ਫਿਰ ਉਹਨਾਂ ਦਾ ਮਨ ਵਿਕਾਰਾਂ ਚ ਨਹੀਂ ਚਿੰਬੜਦਾ ਹੈ ਐਸਾ ਵਿਰਾਗ ਪੈਦਾ ਹੁੰਦਾ ਹੈ। ਐਸੇ ਵੀ ਕਿਤਨੇ ਹੀ ਜਾਚਕ ਹਨ ਗੁਰੂ ਸਾਹਿਬ ਦੇ ਪਾਸ ਕਿਤੇ ਖਪਤ ਪੈਣ ਦੇ ਕਾਰ ਕਿਤਨੇ ਜਿਹੜੇ ਲੋਕ ਹਨਗੇ ਵਿਕਾਰਾਂ ਵਿੱਚ ਜਿਹੜੇ ਖਪੇ ਹੋਏ ਹੈ ਉਹਨਾਂ ਵੱਲੋਂ ਟੁੱਟਣਾ ਚਾਹੁੰਦੇ ਹਨ ਸਤਿਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਨਾਲ ਕਾਮ ਕ੍ਰੋਧ ਤੋਂ ਛੁੱਟ ਜਾਂਦੇ ਛੁਟਕਾਰਾ ਪਾਉਂਦੇ ਹਨ ਖੋਤੀਆਂ ਕਾਰਾਂ ਤੋਂ ਹਟ ਜਾਂਦੇ ਹਨ।
ਕੇਤੇ ਲੈ ਲੈ ਮੁਕਰ ਪਾਏ
ਖਟਪਟ ਵਿਕਾਰ ਹਨ ਸਰੀਰ ਦੇ ਅੰਦਰ ਹਰਖ ਸੋਗ ਤੇ ਜਨਮ ਮਰਨ ਇਸੇ ਪ੍ਰਕਾਰ ਸਾਹਿਬ ਸੰਗਤ ਜੀ ਜਿਹੜਾ ਪ੍ਰਾਣਾਂ ਦੇ ਅੰਦਰ ਭੁੱਖ ਤੇ ਆਦਿ ਕੇ ਛੇ ਵਿਕਾਰ ਹੈ ਇਹਨਾਂ ਚ ਸਾਰੀ ਦੁਨੀਆਂ ਖਪ ਰਹੀ ਹੈ ਕਿਤਨੇ ਹੀ ਮਹਾਰਾਜ ਦੇ ਜਾਚ ਕੇ ਜਿਹੜੇ ਨੇ ਇਹਨਾਂ ਵਿਕਾਰਾਂ ਤੋਂ ਛੇ ਵਿਕਾਰਾਂ ਤੋਂ ਟੁੱਟ ਜਾਂਦੇ ਹਨ ਛੁਟਕਾਰਾ ਪਾਉਂਦੇ ਹਨ।
ਕੇਤੇ ਲੈ ਲੈ ਮੁਕਰ ਪਾਏ
ਕਿਤਨੇ ਕੇਤੇ ਲੈ ਲੈ ਮੁਕਰ ਪਾਏ ਅੱਗੇ ਤਾਂ ਸੁਸਰੇ ਸ਼ਾਹ ਦਾ ਪ੍ਰਸੰਗ ਸੀ ਨਾ ਕਿਤਨੇ ਲੈ ਲੈ ਕੇ ਮੁਕਰ ਪੈਂਦੇ ਆ ਪਦਾਰਥ ਖਾ ਪੀ ਕੇ ਕਿਸੇ ਕੀ ਦਿੱਤਾ ਹੈ ਲਿਆ ਕਹਿਤਾ ਇੱਥੇ ਹੁਣ ਕੇਤੇ ਲੈ ਲੈ ਮੁਕਰ ਪਾਏ ਮੁਕਰ ਨਾ ਸ਼ੀਸ਼ੇ ਦਾ ਹੁੰਦਾ ਹੈ ਮੁਕਰ ਮਾਹ ਜੈਸੇ ਸ਼ਾਹੀ ਕਿਤਨੇ ਗੁਰੂ ਸਾਹਿਬ ਦੇ ਪਾਸੋਂ ਬ੍ਰਹਮ ਗਿਆਨ ਕੀ ਮੁਕਰ ਸ਼ੀਸ਼ਾ ਲੈ ਕਰਕੇ ਆਪਣੇ ਸਰੂਪ ਦੇ ਪ੍ਰਗਟਿੰਪਣੇ ਦਾ ਬਾਅਦ ਕਰਕੇ ਬਿੰਦੀ ਰੂਪ ਜਾਣ ਕਰਕੇ ਲਹਿਤਾ ਪਾਉਂਦੇ ਆਪਦੇ ਸਰੂਪ ਵਿੱਚ ਏਕਤਾ ਪਾਉਂਦੇ ਹੈ ਪ੍ਰਗਟਿੰਪ ਵਿੱਚ ਜਿਸ ਤਰ੍ਹਾਂ ਮੁੱਖ ਜਿਹੜਾ ਹੈ ਉਹ ਸ਼ੀਸ਼ੇ ਵਿੱਚ ਦਿਸਦਾ ਉਲਟਾ ਦਿਸਦਾ ਮੁੱਖ ਵੱਲ ਨੂੰ ਮੁੱਖ ਦਿਸਦਾ ਹੈ ਉਹ ਪ੍ਰਗਟਿੰਪਣੇ ਦਾ ਬਾਅਦ ਕਰਕੇ ਆਪਣਾ ਬਿੰਦੀ ਸਰੂਪ ਵੇਖਦੇ ਹਨਗੇ ਉਹ ਸਰੂਪ ਵਿੱਚ ਲਹਿਤਾ ਪਾਉਂਦੇ ਹਨ ਪ੍ਰਗਟਿੰਪਣਾ ਜਿਹੜਾ ਅਵਿਦਿਆ ਕਰਕੇ ਜੀਵ ਭਾਵ ਪ੍ਰਤੀਦੇ ਨੂੰ ਤੋੜ ਦਿੰਦੇ ਹਨ ਜੋ ਆਪਣਾ ਤਤਪਰ ਦਾ ਲੱਖ ਸਰੂਪ ਬਿੰਦੀ ਰੂਪ ਹੈ ਹੈ ਤਾਂ ਮਾਇਆ ਉਪਾਧੀ ਕਰਕੇ ਦਿਮਪਣਾ ਬ੍ਰਹਮ ਵਿੱਚ ਈਸ਼ਵਰ ਵਿੱਚ ਪਰ ਉਸ ਰੂਪ ਦੇ ਵਿੱਚ ਨਿਤ ਗਿਆਨ ਹੋਣੇ ਕਰਕੇ ਸਰੂਪ ਚ ਲਹਿਤਾ ਪਾਉਂਦੇ ਨੇ ਏਕਤਾ ਪਾਉਂਦੇ ਹਨ।
ਕੇਤੇ ਮੂਰਖ ਖਾਹੀ ਖਾਏ
ਕਿਸਨੇ ਮੂਰਖ ਖਾਹੀ ਖਾਏ ਕਿਸਨੇ ਮੂੰਹ ਆਦਿ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਰੱਖ ਕਰਕੇ ਰੋਕ ਕਰਕੇ ਖਾਹੀ ਜੋ ਖਾਣੇ ਯੋਗ ਬ੍ਰਹਮਾਨੰਦ ਹੈ ਉਸ ਭੋਜਨ ਨੂੰ ਖਾ ਕੇ ਤ੍ਰਿਪਤ ਹੁੰਦੇ ਹਨ ਇੰਦਰੀਆਂ ਨੂੰ ਵਿਸ਼ਿਆਂ ਦੇ ਪ੍ਰੈਣ ਨਹੀਂ ਰੱਖਦੇ ਇਹਨਾਂ ਨੂੰ ਰੋਕ ਰੋਕ ਕੇ ਰੱਖਦੇ ਹੈ ਵਿਸ਼ਿਆਂ ਵੱਲ ਦੌੜਨ ਨਹੀਂ ਦਿੰਦੇ ਖਾਣ ਪੀਣ ਵੱਲ ਭਟਕਣ ਨਹੀਂ ਦਿੰਦੇ ਹਰ ਵਕਤ ਖਾਣੇ ਯੋਗ ਪਰਮੇਸ਼ੁਰ ਦਾ ਆਨੰਦ ਜੋ ਹੈ ਨਿਰਉਪਾਧਿਕ ਆਨੰਦ ਹੈ ਜੋ ਇਹ ਪੰਜਾਂ ਵਿਸ਼ਿਆਂ ਤੋਂ ਸੁਤੰਤਰ ਜੋ ਆਨੰਦ ਹੈ ਅੰਤਰਮੁਖ ਉਸ ਬ੍ਰਹਮਾਨੰਦ ਰੂਪੀ ਖੁਰਾਕ ਨੂੰ ਖਾਣ ਵਾਲੇ ਹੋ ਕੇ ਖਾਂਦੇ ਹਨ।
ਕੇਤਿਆ ਦੂਖ ਭੂਖ ਸਾਧ ਮਾਰ
ਐਸੇ ਅਧਿਕਾਰੀ ਹਨ ਮਹਾਰਾਜ ਦੀ ਹਜ਼ੂਰੀ ਚ ਦੁੱਖ ਉਹ ਦੁੱਖ ਦਾਰੂ ਸੁਖ ਰੋਗ ਪਿਆ ਜਿਹੜਾ ਪਰਮੇਸ਼ੁਰ ਦਾ ਭਜਨ ਕਰਨਾ ਹੈ ਅੰਮ੍ਰਿਤ ਵੇਲੇ ਉੱਠਣਾ ਹੈ ਇਹਨੂੰ ਦੁੱਖ ਮੰਨਦੇ ਹੈ ਲੋਕ ਸਾਰੇ ਆਲਸੀ ਕਹਿੰਦੇ ਕਿਧਰੋਂ ਕਰਕੇ ਉੱਠਦੇ ਹੈ ਠੰਡੇ ਪਾਣੀ ਨਾਲ ਨਹਾਉਂਦੇ ਹੈ ਇਹ ਦੁੱਖ ਮੰਨਿਆ ਹੋਇਆ ਹੈ ਉਹਨਾਂ ਨੇ ਇਸ ਦੁੱਖ ਨੂੰ ਤਪ ਨੂੰ ਸਮਝ ਕਰਕੇ ਇਹ ਦਾਰੂ ਸਮਝਦੇ ਹਨ ਪਰ ਲੋਕ ਦੇ ਸੁਧਾਰਨ ਵਾਸਤੇ ਜਿਹੜਾ ਜਪ ਤਪ ਕਰਨਾ ਹੈ ਇਸ ਨੂੰ ਕਿਤਨੇ ਹੀ ਇਸ ਲੋਕ ਦੁਨੀਆਂ ਜਿਹਨੂੰ ਦੁੱਖ ਸਮਝਦੀ ਹੈ ਇਹ ਇਸ ਦੁੱਖ ਨੂੰ ਉਹ ਸੁੱਖ ਰੂਪ ਕਰਕੇ ਮੰਨਦੇ ਹਨ ਕਿਤਨੇ ਹੀ ਕੁਰਬਾਨੀਆਂ ਕਰਕੇ ਦੁੱਖ ਭੋਗ ਭੋਗ ਕੇ ਪਰਉਪਕਾਰ ਵਾਸਤੇ ਆਪਣੀ ਜ਼ਿੰਦਗੀਆਂ ਕੁਰਬਾਨ ਕਰਦੇ ਹੈ।
ਭੂਖ ਸਾਦ ਮਾਰ
ਕਿਤਨੇ ਹੀ ਭੁੱਖੇ ਪਰਮੇਸ਼ੁਰ ਦੇ ਨਾਮ ਦੇ ਹਨਗੇ ਪਰਮੇਸ਼ੁਰ ਸਾਚੇ ਨਾਮ ਕੀ ਲਾਗ ਹੈ ਭੂਖ ਭੁੱਖ ਸਾ ਚੱਲੀ ਹੈ ਦੁੱਖ ਉਸ ਭੁੱਖ ਦੇ ਨਾਲ ਸਾਰਿਆਂ ਦੁੱਖਾਂ ਨੂੰ ਖਾ ਜਾਂਦੇ ਹਨਗੇ ਕਿਤਨੇ ਹੀ ਜਗ ਤਪ ਦੇ ਦੁੱਖ ਸਹਾਰਦੇ ਹੈ, ਕਿਤਨੇ ਭੁੱਖ ਜਿਹੜਾ ਵਿਸ਼ਿਆਂ ਵੱਲੋਂ ਭੋਗਣ ਵੱਲੋਂ ਭੁੱਖੇ ਰਹਿਣਾ, ਵਰਤ ਰੱਖਣਾ ਹੈ ਵਿਸ਼ਿਆਂ ਦੇ ਵਿੱਚ, ਇਤਨੀ ਬਿਰਤੀ ਨੂੰ ਨਾ ਜੋੜਨਾ, ਇਹੋ ਹੀ ਭੁੱਖੇ ਰਹਿੰਦੇ ਹਨ, ਵਰਤ ਰੱਖਦੇ ਹੈ ਵਿਸ਼ਿਆਂ ਤੋਂ ਅਕਰਾਮਤਾ ਰੂਪ, ਅਤੇ ਸਦਮਾਰ ਸਦਾ ਵਾਸਤੇ ਉਹਨਾਂ ਨੂੰ ਭੁੱਖ ਪਦਾਰਥਾਂ ਦੀ ਆਸਾ ਮਾਰ ਦਿੱਤੀ ਹੈ, ਜੰਮਣ ਮਨ ਦੇ ਦੁੱਖ ਨੂੰ ਸਦਾ ਵਾਸਤੇ ਮਾਰ ਦਿੱਤਾ ਹੈ, ਮਾਰ ਕਾਮ ਆਦਿਕ ਸੰਕਲਪਾਂ ਨੂੰ ਵੀ ਸਦਾ ਵਾਸਤੇ ਉਹਨਾਂ ਨਿਵਰਤ ਕਰ ਦਿੱਤਾ ਹੈ।
ਇਹ ਤੇ ਦਾਤ ਤੇਰੀ ਦਾਤਾ,
ਜਬ ਤਬ ਦਾ ਦੁੱਖ ਸਹਾਰਨਾ ਹੈ, ਆਸਾ ਦੀ ਭੁੱਖ ਨੂੰ ਸਦਾ ਵਾਸਤੇ ਮਾਰ ਦੇਣਾ, ਪਦਾਰਥਾਂ ਦੀ ਤ੍ਰਿਸ਼ਨਾ ਨਾਲ ਫਿਰਨ ਦੇਣੀ, ਇਹ ਵੀ ਦਾਤ ਹੀ ਅਨਹੇ ਮਾਰਾ ਤੇਰੀ ਦਾਤਾ ਜੀ। ਐਵੇਂ ਤਾਂ ਨੀ ਕਿਸੇ ਨੂੰ ਪ੍ਰਾਪਤ ਨੀ, ਜਿਹਨਾਂ ਨੂੰ ਬਖਸ਼ਿਸ਼ ਕਰਦੇ ਹੋ ਉਹਨਾਂ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ।
ਬੰਦ ਖਲਾਸੀ ਭਾਣੇ ਹੋ,
ਸੰਸਾਰ ਸਾਰਾ ਮਾਇਆ ਦੇ ਬੰਦੀ ਖਾਨੇ ਚ ਪਿਆ ਹੋਇਆ ਹੈ, ਅਗਿਆਨ ਦੇ ਜੇਲ ਖਾਨੇ ਚ ਪਿਆ ਹੋਇਆ ਹੈ, ਤੇਰੇ ਭਾਣੇ ਨੂੰ ਮੰਨਣੇ ਕਰਕੇ, ਹੇ ਸਤਿਗੁਰੂ ਆਪ ਦੀ ਰਜਾ ਚੱਲਣੇ ਕਰਕੇ, ਇਹ ਅਗਿਆਨ ਵੱਲੋਂ ਖਲਾਸੀ ਛੁਟਕਾਰਾ, ਜੂਨਾਂ ਵੱਲੋਂ ਖਲਾਸੀ ਛੁਟਕਾਰਾ ਮੁਕਤ ਹੁੰਦਾ ਹੈ ਜੀਵ।
ਹੋਰ ਆਖ ਨਾ ਸਕੈ
ਭਾਣੇ ਤੋਂ ਬਗੈਰ ਕੋਈ ਬੰਧਨਾਂ ਤੋਂ ਮੁਕਤ ਹੋਣਾ, ਜੇ ਚਾਹੇ ਹੋਰ ਅਗਿਆਨੀ ਇਉਂ ਕਹਿ ਨਹੀਂ ਸਕਦਾ ਕਿ ਮੈਂ ਛੁੱਟ ਜਾਂਦਾ, ਆਪ ਛੁੱਟੇ ਨੇ ਛੁੱਟੀ ਹੈ, ਨਾਨਕ ਬਚਨ ਬਲਾਸ ਬਨਾਸ, ਉਹਨਾਂ ਦੇ ਬਚਨ ਨਾਸ ਕਰਨ ਵਾਲੇ ਹਨ ਆਪਣੇ ਆਪ ਨੂੰ। ਹੋਰ ਅਗਿਆਨੀ ਜਿਹੜੇ ਹਨ ਪ੍ਰਮਾਦੀ ਲੋਕ, ਉਹ ਕਹਿ ਨਹੀਂ ਸਕਦੇ ਕਿ ਅਸੀਂ ਮੁਕਤ ਹੋ ਜਾਵਾਂਗੇ, ਕਿਸੇ ਤੋਂ ਛੁੱਟਿਆ ਹੀ ਨਹੀਂ ਜਾਂਦਾ, ਸਭ ਵੱਜੇ ਪਏ ਹਨ।
ਜੇ ਕੋ ਖਾਏ ਕੋ ਆਖਣ
ਪਾਏ, ਕੋਈ ਖਾਏ ਕੋ ਮੂਰਖ ਐਸਾ ਪੁਰਖ ਹੋਵੇ ਕਿ ਕਹੇ ਮੈਂ ਆਪ ਹੀ ਬੰਧਨਾਂ ਤੋਂ ਮੁਕਤ ਹੋ ਸਕਦਾ, ਮੈਂ ਆਪ ਹੀ ਅਗਿਆਨ ਨੂੰ ਮੇਟ ਸਕਦਾ ਹਾਂ, ਇਸ ਪ੍ਰਕਾਰ ਨੂੰ ਕਹੇ ਕਿ ਮੈਂ ਸਭ ਕੁਝ ਆਪ ਹੀ ਕਰ ਸਕਦਾ ਹਾਂ।
ਉਹ ਜਾਣੇ ਜੇਤੀਆ ਮੋਹਿ ਥਾਏ,
ਮਹਾਤਮਾ ਤਤ ਵੇਤਨ ਦੀ ਸਭਾ ਵਿੱਚ ਜਦੋਂ ਜਾਵੇਗਾ, ਉਹ ਜਾਣੇਗਾ ਜਿਵੇਂ ਮੂੰਹ ਦੇ ਉੱਤੇ ਲਾਣਕਾਂ ਰੂਪੀ ਤਰਕਾਂ ਰੂਪੀ ਸੱਟਾਂ ਖਾਵੇਗਾ ਕਿ ਤੂੰ ਦੱਸ ਆਪਣੇ ਮਨ ਨੂੰ ਰੋਕ ਲਿਆ ਤੇ ਵਿਸ਼ੇ ਰੋਕ ਲਿਆ ਬਣਿਆ ਫਿਰਦਾ ਹੈ। ਸੋ ਇਸ ਪ੍ਰਕਾਰ ਉਹ ਜਾਣੇਗਾ ਜਿਤਨੀਆਂ ਕੁ ਲੱਗਿਆ ਨੂੰ ਪ੍ਰਾਪਤ ਹੋ ਕੇ ਤਰਕਾਂ ਮਹਾਤਮਾ ਦੀਆਂ, ਮਾਨਸ ਜਨਮ ਵੀ ਉਹ ਜੇ ਸਾਗਰ ਸੋਤਾ ਕਿਉਂ ਵਸਰਾਇਓ, ਤੇ ਤਰਕਾਂ ਖਾਵੇਗਾ।
ਆਪੇ ਜਾਣ ਆਪੇ ਦੇ,
ਪਰਮੇਸ਼ਰ ਗੁਰੂ ਸਰੂਪ ਧਾਰ ਕਰਕੇ ਸਿੱਖਾਂ ਦੇ ਵਿਕਾਰਾਂ ਨੂੰ ਮੇਟਣ ਜਾਣਦੇ ਹੈ, ਜਿਹਨਾਂ ਦੇ ਚਿੱਤ ਵਿਕਾਰਾਂ ਦੀ ਗ੍ਰਸੇ ਉਹਨੂੰ ਨਿਸ਼ਕਾਮ ਕਰਮਾਂ ਦੀ ਪਹਿਲ ਚ ਲਾ ਦਿੰਦੇ ਹੈ, ਜਿਹਨਾਂ ਦੇ ਚਿੱਤ ਚੰਚਲ ਉਹਨਾਂ ਨੂੰ ਉਪਾਸ਼ਨਾ ਚ ਭਗਤੀ ਚ ਲਾ ਦਿੰਦੇ ਹੈ, ਜਿਹਨਾਂ ਚਿੱਤ ਉਪਾਸ਼ਨਾ ਚ ਲੱਗੇ ਉਹਨਾਂ ਨੂੰ ਆਪ ਹੀ ਬ੍ਰਹਮ ਗਿਆਨ ਦੀ ਦਾਤ ਦੇ ਦਿੰਦੇ ਹੈ। ਇਹ ਅੰਤਰਯਾਮਤਾ ਨਾਲ ਗੁਰੂ ਸਾਹਿਬ ਆਪ ਹੀ ਜਾਣਦੇ ਆ ਸਾਰਿਆਂ ਦੇ, ਨਿਸ਼ਕਾਮੀਆਂ ਨੂੰ ਉਪਾਸ਼ਨਾ ਦੇ ਦਿੰਦੇ ਭਗਤੀ, ਉਹ ਭਗਤਾਂ ਦੇ ਤਾਂ ਬ੍ਰਹਮ ਗਿਆਨ ਦੀ ਆਪਣੇ ਭਾਣੇ ਅਨੁਸਾਰ ਸੱਚੇ ਪਾਤਸ਼ਾਹ ਬਖਸ਼ੀ ਕਰ ਦਿੰਦੇ ਜਾਣ
ਕੇ।
ਆਪ ਹੀ ਪੰਕਾ ਦਾ ਲੱਖ ਅਰਥ ਰੂਪ ਹੈ, ਜਿਹੜਾ ਸਾਰਿਆਂ ਦੇ ਘੜ ਘੜ ਕੇ ਅੰਤਰ ਕੀ ਜਾਣ ਤੇ ਜਾਣਨ ਵਾਲਾ ਹੈ, ਤੇ ਆਪ ਹੀ ਸਾਰਿਆਂ ਦੇ ਆਤਮਾ ਦੇ ਅੰਦਰ ਸਾਖੀ ਰੂਪ ਹੋ ਕੇ ਸਾਰੀ ਸਮਝ ਦੇਣ ਵਾਲਾ ਪੰਕਾ ਦਾ ਲੱਖ ਅਰਥ ਰੂਪ ਹੈ। ਕਿਉਂ ਜਿਹੜੇ ਆਖਦੇ ਹਨ ਇਸ ਪ੍ਰਕਾਰ ਆਖਦੇ ਹੈ ਕਿ ਉਹ ਪਰਮੇਸ਼ਰ ਤੁੰਗ ਪਦ ਦਾ ਲੱਖ ਅਰਥ ਵੀ ਆਪ ਹੈ, ਤੇ ਧੀ ਦੌੜੋ ਤਪ ਪਦ ਦਾ ਲੱਖ ਅਰਥ ਵੀ ਆਪ ਹੈ। ਉਹ ਕੋਈ ਕੋਈ ਹੋਸਪਿਟਲਾਂ ਵਿੱਚੋਂ ਜਿਹੜੇ ਮਹਾਰਾਜ ਨੂੰ ਯਾਦ ਕਹਿਣ ਵਾਲੇ ਹਨ ਕਿ ਪਰਮੇਸ਼ੁਰ ਸਾਰਿਆਂ ਦੇ ਜੀਵਾਂ ਦੇ ਕਰਮਾਂ ਅਨੁਸਾਰ ਦੁੱਖ ਸੁੱਖ ਦਿੰਦਾ ਹੈ, ਉਹਨਾਂ ਸਾਰਿਆਂ ਵਿੱਚੋਂ ਜਿਹਨਾਂ ਨੂੰ ਪਰਮੇਸ਼ੁਰ ਆਪਦੀ ਸਿਹਤ ਭਗਤੀ ਬਖਸ਼ ਦੇ ਰਹੇ, ਸਲਾਹ ਕੀਰਤਨ ਭਗਤੀ ਬਖਸ਼ ਦੇ ਰਹੇ, ਮਿਲ ਕੇ ਬਣਿਆ ਕੀਰਤਨ ਸੋਚ ਕਰਨੀ, ਕੱਲਿਆਂ ਬੈਠ ਕੇ ਬੰਦਗੀ ਕਰਨੀ, ਪਾਤਸ਼ਾਹ ਹੋ ਜਾਂਦੇ ਆ, ਨਾਨਕ ਹੋਰ ਪਾਤਸ਼ਾਹੀਆਂ ਨਾਮ ਰੱਖੋ ਪਾਤਸ਼ਾਹ, ਉਹ ਪਾਤਸ਼ਾਹ ਹੀ ਹਨ, ਪਾਤਸ਼ਾਹ ਨੂੰ ਪਾ ਕੇ ਪਾਤਸ਼ਾਹ ਬਣ ਗਏ। ਇਸੇ ਪ੍ਰਕਾਰ ਜਿਹੜੀ ਕਰਮ ਬਖਸ਼ੀ ਹੈ ਬਹੁਤ ਵੱਡੀ ਹੈ, ਕਿਸੇ ਦੇ ਪਾਸੋਂ ਗੁਸਤ ਚ ਨਹੀਂ ਆ ਸਕਦੀ, ਕੋਈ ਜਦੋਂ ਬਖਸ਼ੀ ਕਰਨਾ ਮਹਾਰਾਜ ਸਾਹਿਬ, ਉਹ ਕਿਸੇ ਨੂੰ ਕੁਛ ਕੋਤਾ ਬਖਸ਼ਰ ਬਾਹਰ ਨਾ ਬੁਲਾਵਾ, ਉਹ ਬਖਸ਼ੀ ਕਰਨ ਲੱਗਾ ਦੇਰ ਨਹੀਂ ਕਰਦਾ, ਅਸੀਂ ਕਰਮ ਬਖਸ਼ੀ ਕਰਦਾ
ਹਾਂ।
ਵੱਡਾ ਕਈ ਸਾਲ ਬਾਅਦ ਮਰੀਤ ਹੈ, ਦਾਤਾ ਹੈ, ਮੁਕਤ ਦਾ ਦਾਤਾ ਹੈ, ਬ੍ਰਹਮ ਗਿਆਨ ਦਾ ਦਾਤਾ ਹੈ, ਸਤਿਗੁਰੂ ਵਿੱਚ ਆਪ ਹੈ, ਕੋਈ ਮਾਤਮ ਨੂੰ ਵੀ ਕਮਰੇ ਬੋਲਣੀ ਹੈ, ਕੋਈ ਮਾਤਮ ਨੂੰ ਕੰਮ ਅਗਿਆਨ ਵੀ ਉਹ ਅੰਦਰ ਆਇਆ ਹੋਇਆ, ਅਗਿਆਨ ਤੋਂ ਰਹਿ ਪਾ ਸਾਹਿਬ ਸੰਗੋ ਜੀ ਪਾਰਾਵਾਰ ਤੋਂ ਰਹਿਤ, ਜਿਹੜਾ ਇੰਦਰੀਆਂ ਨੂੰ ਜਿੱਤਣਾ ਹੈ ਉਹ
ਜੋ ਸੰਗਤ ਵੱਲੋਂ ਰੋਕ ਕੇ ਰੱਖਣਾ ਹੈ ਉਹ ਮਹਾਂ ਰੱਸੀ ਹੈ। ਜਿਹੜਾ ਸਰੀਰ ਨੂੰ ਕੋਈ ਸੰਗਤ ਵੱਲੋਂ ਰੋਕ ਕੇ ਰੱਖਣਾ ਹੈ ਉਹ ਰੱਸੀ ਸੂਰਮਾ ਹੈ। ਅਤੇ ਜਿਹੜਾ ਮਨ ਦੇ ਸੁਰਮੇ ਰੋਕ ਕੇ ਰੱਖਣੇ ਹੈ ਵਕਾਰਾਂ ਕੀ ਪੈਂਦੇ ਨੇ ਅਤ ਰੱਸੀ ਹੈ। ਉਸ ਪ੍ਰਕਾਰ ਕਿਤਨੇ ਨੂੰ ਮੰਗਾ ਇੰਦਰੀਆਂ ਨੂੰ ਰੋਕ ਕੇ ਰੱਖਣ ਵਾਲੇ ਮਹਾਂਰਥੀ ਹਨ ਅਤੇ ਕਿਤਨੇ ਹੀ ਅਪਾਰ ਜਿਹੜੇ ਮਹਾਂਰਥੀ ਮਨ ਦੇ ਸੰਕਲਪਾਂ ਨੂੰ ਜਿੱਤਣ ਵਾਲੇ ਹਨ। ਕਿਤਨੇ ਹੀ ਜਿਹੜੇ ਸਰੀਰ ਨੂੰ ਕੁਸੰਗ ਤੋਂ ਰੋਕ ਕੇ ਰੱਖਣ ਵਾਲੇ ਝੂਠ ਨੀ ਬੋਲਣਾ ਬਗਾਨੇ ਰੂਪ ਨੂੰ ਨੀ ਵੇਖਣਾ ਕੁਸੰਗ ਵਿੱਚ ਪੈਰ ਨਹੀਂ ਪਾਉਣਾ ਉਸ ਤੋਂ ਨਿੰਦਿਆ ਚੁਗਲੀ ਨਹੀਂ ਸੁਣਨੀ ਉਸ ਪ੍ਰਕਾਰ ਦੇ ਸਰੀਰ ਨੂੰ ਰੋਕਣ ਵਾਲੇ ਕਿਤਨੇ ਹੀ ਜਿਹੜੇ ਹਨ ਜਿਹਨੂੰ ਯੋਧ ਸਰਵਣ ਕਰਨ ਵਾਲੇ ਜਿਹੜੇ ਉਹ ਰਸੀ ਹੈ ਮੰਗਣ ਕਰਨ ਵਾਲੇ ਮਹਾਂਰਥੀ ਹਨ ਨਿਭਾਸਨ ਕਰਨ ਵਾਲੇ ਉਸ ਪ੍ਰਕਾਰ ਸਾਹਿਬ ਸਿੰਘ ਦੀ ਸਿਖਿਆਤਾ ਵਾਲੇ ਅਪਰਸੀ ਹਨ। ਇਹ ਅਵਤਾਰ ਪਾਰਾਂ ਲਾ ਕੇ ਰਹਿ ਕੇ ਮਨ ਨਾਲ ਜੰਗ ਕਰਨਾ ਮਨ ਦੇ ਸੁਰਿਆਂ ਨੂੰ ਜਿੱਤਣਾ ਮਨੀ ਨਾਲ ਝਗੜਾ ਮਨੀ ਨਾਲ ਸੱਠ ਮਨੀ ਮੰਜ ਸੁਣਾਏ ਉਸ ਪ੍ਰਕਾਰ ਮਨ ਦੇ ਜਿੱਤਣੀਆਂ ਜਿਹੜਾ ਬੁਰਾ ਪਾਰਾ ਲਾ ਕੇ ਰਹਿ ਕਿਤਨੀ ਮਹਾਰਾਜ ਸਾਹਿਬ ਦੇ ਪਾਸੇ ਗੁਰਾਂ ਦੇ ਪਾਸੇ ਮੰਗਦੇ ਹਨ ਉਹਨਾਂ ਮਹਾਰਾਜ ਸਾਹਿਬ ਬਖਸ਼ਿਸ਼ ਕਰਦੇ ਹਨ। ਕਿਤਨੇ ਐਸੇ ਪੁਰਖ ਹੋਣਗੇ ਜਿਹਨਾਂ ਦੇ ਅੰਦਰ ਇਹ ਖਿਆਲ ਹੈ ਕਿ ਮੇਰਾ ਦੁਨੀਆਂ ਜਿਹੜਾ ਬਿਨਤੀ ਕਰਨੀ ਜਿਤਾਉਣਾ ਉਹਨਾਂ ਨੇ ਆਪਣੇ ਆਪ ਨੂੰ ਤੇ ਮੈਂ ਇੰਨੇ ਸਾਧਨ ਕੀਤੇ ਆ ਇੰਨੀਆਂ ਮਾਲਾ ਫੇਰੀਆਂ ਇੰਨੇ 24 ਸਾਲ ਮੈਂ ਮਿਹਨਤ ਕੀਤੀ ਹੈ ਮੋਰ ਰੱਖੀ ਹੈ ਇਹ ਵਿਚਾਰ ਨਹੀਂ ਸਾਡੇ ਅੰਦਰ ਹੋਣਾ। ਇਸ ਪ੍ਰਕਾਰ ਨੇ ਸਾਨੂੰ ਤੋਂ ਰਹਿਤ ਵੀ ਕਿਤਨੇ ਪੁਰਖਾਂ ਨੇ ਜੋ ਮਹਾਰਾਜ ਸਾਹਿਬ ਦੇ ਹੰਕਾਰਾਂ ਹੋਏ ਕਿਸੇ ਪ੍ਰਕਾਰ ਦੀ ਚੋਪਿਆ ਗਣ ਕੇ ਬਿਲਕੁਲ ਜਿਤਾਉਣ ਦੀ ਵਿਚਾਰ ਨਹੀਂ ਤੁਸੀਂ ਇੰਨੇ ਸਾਰੇ ਕੀਤੇ ਹੈ ਅਸੀਂ ਵਿਚਾਰ ਮੰਗਦੇ ਹਾਂ ਕਿਤਨੇ ਮਹਾਰਾਜ ਦੇ
ਪਾਸੋਂ
ਸਾਹਿਬ ਸਿੰਘ ਜੀ ਵਿਕਾਰ ਜਿਹੜੇ ਹਨ ਸਰੀਰ ਦੇ ਉਹ ਖਤਾਉਣ ਵਾਲੇ ਇਹਨਾਂ ਵੱਲੋਂ ਟੁੱਟ ਜਾਂਦੇ ਉਹ ਵਿਕਾਰਾਂ ਚ ਨਹੀਂ ਪਰਚਦੇ ਹਨ ਵਿਕਾਰ ਕਾਮ ਕਰੋ ਲੋਭ ਮੋਹ ਹੰਕਾਰ ਆਦਿ ਜਿਹੜੇ ਹੈ ਉਹਨੇ ਬਚਾ ਕੇ ਸਭ ਜਾਊਗਾ ਉਹਨਾਂ ਵੱਲ ਟੁੱਟ ਗਿਆ ਕਿਤਨੇ ਦਾ ਮਨ ਸਾਹਿਬ ਸਿੰਘ ਦੇ ਦਰਸ਼ਨ ਕਰਕੇ ਮਿੱਤਰ ਸਿੱਖੇ ਦਾ ਹੈ ਉਹ ਸਰੀਰ ਵਿੱਚ ਨਾਇਕਾ ਪਾਉਂਦੇ ਏਕਤਾ ਪਾਉਂਦੇ ਆ ਪ੍ਰਤਿਬਿੰਬ ਤੋਂ ਬਾਅਦ ਕਰਕੇ ਬਿੰਦੀ ਰੂਪ ਹੀ ਆਪਣਾ ਵੇਖਦੇ ਹਨ। ਕਿਤਨੇ ਸਾਹਿਬ ਸਿੰਘ ਜੀ ਨੂੰ ਆਦਿ ਕੁੰਡਲੀਆਂ ਨੂੰ ਰੋਕ ਕੇ ਰਾਸਤੇ ਵਿਕਾਰਾਂ ਵੱਲੋਂ ਦੁਨੀਆਂ ਵੱਲੋਂ ਖਾਣੀ ਖਾਣੇ ਜੋ ਬ੍ਰਹਮਾਨੰਦ ਹੈ ਉਸ ਨੂੰ ਖਾ ਖਾਂਦੇ ਹਨ ਦੁਨੀਆਂ ਦਾ ਖਾ ਸਾਨੂੰ ਖਾ ਜਾਂਦੇ ਨਾਸ਼ ਕਰ ਦਿੰਦੇ ਹਨ। ਸਾਹਿਬ ਸਿੰਘ ਜੀ ਦੁੱਖ ਦਾਰੂ ਆ ਮਹਾਰਾਜ ਦਾ ਨਾਮ ਨਾਮ ਜਪਦੇ ਆ ਉਦਮ ਕਰਕੇ ਉੱਠਦੇ ਆ ਅੰਮ੍ਰਿਤ ਵੇਲੇ ਉਸਨੂੰ ਭੁੱਖੇ ਰਹਿ ਕੇ ਪਦਾਰਥਾਂ ਸਾਨੂੰ ਵੱਲੋਂ ਭੁੱਖੇ ਰਹਿੰਦੇ ਹਨ ਅਤੇ ਸਦਾ ਵਾਸੀਆਂ ਨੇ ਉਹਨਾਂ ਨੂੰ ਮਾਰ ਲਿਆ ਹੈ ਸਦਾ
ਵਾਸਤੇ
ਗੁਣ ਬਖਸ਼ੇ ਹੋਏ ਦਾਤਾ ਕੋਈ ਦਾਤ ਹੀ ਅਨੰਦਰਮ ਗਿਆਨ ਦੀ ਜਿਹਨਾਂ ਨੂੰ ਬਖਸ਼ੀ
ਹੈ
ਮਾਰਾ ਬੰਦੀ ਖਾਨਾ ਜਿਹੜਾ ਮਾਇਆ ਦੇ ਬਹੁਤ ਸਾਰੀ ਦੁਨੀਆਂ ਕਈ ਹੈ ਆਪਦਾ ਧਾਣਾ ਮੰਨਣ ਵਾਲੀ ਖੁਲਾਸੀ ਹੋ ਜਾਂਦੀ ਹੈ ਉਹ ਮੁਕਤ ਹੋ ਜਾਂਦੇ ਮਾਇਆ ਦੇ ਮੰਨਣ ਵਾਲੇ ਜੰਮਣ ਵਾਲੀ ਚ ਨਹੀਂ ਆਉਂਦੇ ਹੋਰ ਜਿਹੜਾ ਭੋਗ ਵਾਦੀ ਹੈ ਉਹ ਕੋਈ ਕਹਿ ਨਹੀਂ ਸਕਦਾ ਕਿ ਉਹਨਾਂ ਦੀ ਕਿਸ ਪ੍ਰਕਾਰ ਮਨ ਖਲਾਸੀ ਹੋਈ ਕਿ ਅਸੀਂ ਆਪ ਹੋ ਸਕਦੇ
ਹਾਂ
ਕੋਈ ਮੂਰਖ ਕਹੋ ਕਿ ਮੈਂ ਕਹਿ ਸਕਦਾ ਆਪਣੀ ਵੱਲੋਂ ਹੀ ਸੁਤੰਤਰ ਹਾਂ ਮੁਕਤ ਹਾਂ ਪਰਤਾ ਸਾਵੇਗਾ ਮਹਾਤਮਾ ਤੇ ਸਭਾ ਜਾ ਕੇ ਉਹ ਜਾਣੇਗਾ ਕਿ ਮੈਂ ਮੂਰਖਤਾ ਹੀ ਕੀਤੀ ਹੈ ਆਪਾਂ ਨੀ ਕੋਈ ਹੋ ਸਕਦਾ ਮਹਾਰਾਜ ਦੀ ਕਿਰਪਾ ਨਾਲ ਹੀ ਹੋ ਸਕਦਾ
ਹੈ
ਸਿੰਘ ਜੀ ਗੁਰੂ ਸਾਹਿਬ ਆਪੇ ਹੀ ਜਾਣਦੇ ਸੁੱਖ ਦੇ ਸਿਰਜੇ ਦੇ ਸੁਭਾਅ ਨੂੰ ਆਪ ਹੀ ਉਹ ਜਾਣਦਾ ਤੁਮ ਪਦੋਂ ਦਾ ਫਰਸ਼ ਨੂੰ ਆਪ ਹੀ ਪਦਾ ਦੇ ਦਾ ਫਰਸ਼ ਦਾ ਬਹੁਤ ਦਿੰਦਾ ਹੈ ਆਖਣ ਵਾਲੇ ਸਤਿਗੁਰੂ ਬ੍ਰਹਮ ਸੋਚੀ ਬ੍ਰਹਮ ਦੇਸ਼ ਕਿੰਨਾ ਲੋਕਾਂ ਦੀ ਧੀ ਬਹਿ ਰਹੇ कोई कोई है जो हम सर गुरु करोड़ा विचे होने
जिन्होंने
महाराज साहब की सुरती ब्रह्म की सदा चलती बस गए
जो
सरगुरु जी कहेंगे श्री गुरु की पात का सभी शाही मालकी पात पातशाह श्री का पातशाह बन जाता है श्री गुरी प्राप्ति वाला पातशाह बन जाता है वो दुनिया की पातशाही की लोड़ नहीं रखता उन्होंने तन सूख की प्राप्ति हो जाती है इस प्रकार उन्होंने मारा सूख की पातशाही बची है उन्हें होटल कत्ता तो भी चलन लग जाता वो पातशाह भी पातशाह गुरु साहब जी कहते हो जाते हैं।